ਉਹਨਾਂ ਨੂੰ ਸਾਹਿਬ ਨੇ ਕਿਰਪਾ ਕੀਤੀ ਏ। ਕਹਿਣ ਲੱਗੇ ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਹੁਣ ਨਿਸ਼ਚਲ ਦਾ ਅਰਥ ਹੁੰਦਾ ਜਿਹੜਾ ਚਲਾਏ ਮਾਨ ਨੇ, ਤੇ ਆਸਨ ਦਾ ਅਖਰੀ ਅਰਥ ਅਸੀਂ ਕਰਾਂਗੇ ਟਿਕਾਣਾ, ਕਿ ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਜਿਹੜੇ ਪਰਮਾਤਮਾ ਦੇ ਸਿਮਰਨ ਵਿੱਚ, ਪ੍ਰਭੂ ਦੀ ਬੰਦਗੀ ਵਿੱਚ, ਮਾਲਕ ਦੀ ਯਾਦ ਵੀ ਜੁੜ ਗਏ ਨੇ, ਉਹਨਾਂ ਦੇ ਅੰਦਰ ਦਾ ਜੋ ਆਸਨ, ਜੋ ਅੰਦਰ ਉਹਨਾਂ ਦਾ ਟਿਕਾਣਾ ਹੈ, ਉਹ ਪੂਰਨ ਤੌਰ ਤੇ ਅਡੋਲ ਨੇ, ਉਹ ਨਿਸ਼ਚਲ ਆਸਨ ਵਿੱਚ ਬੈਠੇ ਨੇ। ਤੇ ਸਾਹਿਬ ਕਹਿੰਦੇ ਨੇ ਨੇ ਕੇਵਲ ਨਿਸ਼ਚਲ ਆਸਨ ਨਹੀਂ, ਮੇਰੇ ਮਾਲਕ ਦੀ ਕਿਰਪਾ ਦੇ ਨਾਲ ਉਹਨਾਂ ਦੇ ਅੰਦਰ ਕਮਲ ਵਿਗਾਸਨ ਵੀ ਹੈ, ਅੰਦਰ ਦਾ ਖੇੜਾ ਵੀ ਹੈ ਤੇ ਪੂਰਨ ਤੌਰ ਤੇ ਅਡੋਲ ਵੀ ਨੇ। ਸਾਹਿਬ ਕਿਰਪਾਲੂ ਜੀ ਨੇ ਮੇਰ ਕੀਤੀ ਹੈ, ਜਿਹੜੇ ਚੜ੍ਹਦੀ ਕਲਾ ਵਿੱਚ ਵਿਚਰਦੇ ਨੇ, ਉਹਨਾਂ ਦੇ ਸੰਬੰਧੀ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਕਹੇ ਤੇ ਉਹ ਚੜ੍ਹਦੀ ਕਲਾ ਰੂਹਾਨੀਅਤ ਦੀ ਅੰਦਰ ਦੀ ਦਾਤੇ ਦੀ ਮੇਰ ਹੈ। ਤੇ ਅਸੀਂ ਅਕਸਰ ਉਹ ਬਚਨ ਪੜ੍ਹਨੇ ਆ ਕਿ ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੇ ਕਾਹੂ ਨੇਤਰੋਂ ਦਿੱਠੀ, ਤੈ ਗੀਤ ਨਾਦ ਅਖਾਰੇ ਸੰਗਾ, ਉਵਾਂ ਸੰਤ ਕਰੈ ਹਰ ਰੰਗਾ, ਤੈ ਮਰਨ ਨਾ ਜੀਵਨ ਸੋਗ ਨਾ ਹਰਖਾ। ਇਹ ਵੀ ਚੜ੍ਹਦੀ ਕਲਾ, ਜਿਨ੍ਹਾਂ ਦੇ ਅੰਦਰ ਮੌਤ ਦਾ, ਗਮੀ ਦਾ, ਖੁਸ਼ੀ ਦਾ ਦੁਨਿਆਵੀ ਤੌਰ ਤੇ ਕੋਈ ਵੀ ਪ੍ਰਭਾਵ ਨਾ ਪੈ, ਤੈ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ ਗੁਰੂ ਕੇ ਸਿੱਖੋ। ਉਹ ਨੀ ਚੜ੍ਹਦੀ ਕਲਾ ਵਿੱਚ ਵਿਚਰਦੇ, ਤੇ ਇਹ ਚੜ੍ਹਦੀ ਕਲਾ ਨਾ ਵਿੱਚੋਂ ਪੈਦਾ ਹੋਈ। ਅਰਜ ਕਰਾਂ ਸਹਿਜ ਕਿਰਪਾਲੂ ਜੀ ਨੇ ਮੇਹਰ ਕੀਤੀ, ਤੇ ਅਸੀਂ ਇਹਨਾਂ ਤੁਕਾਂ ਨੂੰ ਵਿਚਾਰਿਆ ਪਹਿਲਾਂ ਕਿ ਨਾਨਕ ਨਾਮ ਚੜ੍ਹਦੀ ਕਲਾ, ਕਿ ਨਾਮ ਵਿੱਚ ਜੁੜਿਆ, ਨਾਮ ਬੰਦਗੀ ਕਰਿਆ, ਅੰਦਰ ਨੂੰ ਚੜ੍ਹਦੀ ਕਲਾ ਮਿਲਦੀ ਹੈ। ਤੇ ਫਿਰ ਦੇਖੋ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਚੜ੍ਹਦੀ ਕਲਾ ਵਾਲੇ ਮਹਾਂਪੁਰਸ਼ਾਂ ਦੇ ਅੰਮ੍ਰਿਤ ਬਚਨ ਨੇ, ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ, ਨਾਮ ਦੀ ਘਾਲਣਾ ਕੀਤੀ। ਸਾਹਿਬ ਗੁਰੂ ਅਰਜੁਨ ਦੇਵ ਜੀ ਕਹਿੰਦੇ ਨੇ, ਬਸ਼ ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਚੜ੍ਹਦੀ ਕਲਾ ਵਿੱਚ ਵਿਚਰਨ ਵਾਲੇ ਨੇ, ਉਹ ਆਪਣੇ ਪਿੱਛੇ ਕਦੀ ਝਾਤੀ ਨਹੀਂ ਮਾਰਦੇ। ਕੀ ਸੰਸਾਰ ਕਹਿੰਦਾ ਹੈ, ਕੀ ਲੋਕਾਂ ਦੇ ਉਹਨਾਂ ਬਾਰੇ ਖਿਆਲ ਨੇ, ਕੀ ਸਮਾਜ ਉਹਨਾਂ ਦੀ ਭੰਡੀ ਕਰਦਾ ਹੈ, ਸਵਾਲ ਹੀ ਨਹੀਂ ਪੈਦਾ ਹੁੰਦਾ। ਜੇ ਆਪਣੇ ਅੰਦਰ ਸੱਚਾਈ ਦੀ ਚਿਣਗ ਹੈ, ਤੇ ਉਹ ਸਾਹਮਣੇ ਆਪਣੀ ਮੰਜ਼ਿਲ ਨੂੰ ਮਿਥ ਕੇ ਤੁਰ ਪੈਂਦੇ ਨੇ। ਜਿਹੜੇ ਦੁਨੀਆਂ ਦੀ ਆਵਾਜ਼ ਨੂੰ ਨਾ ਸੁਣ ਕੇ, ਦੁਨੀਆਂ ਦੀ ਉਹ ਆਵਾਜ਼ ਜਿਹੜੀ ਉਹਨਾਂ ਨੂੰ ਰੋਕਣ ਦਾ ਯਤਨ ਕਰਦੀ ਏ ਆਪਣੀ ਮੰਜ਼ਿਲ ਵੱਲ ਸਫ਼ਰ ਕਰੀ ਜਾਣਾ, ਸੱਚ ਜਾਣੋ ਉਹ ਚੜ੍ਹਦੀ ਕਲਾ ਵਾਲੇ ਸੂਰਬੀਰ ਨੇ। ਸਾਹਿਬ ਨੇ ਉਹਨਾਂ ਬਾਰੇ ਬਚਨ ਕੀਤਾ ਕਿ ਆਗਾਹਾਂ ਕੋ ਤਰਾਂਗ ਪਿਛਾ ਫੇਰਨਾ ਮੋਢੜਾ। ਉਹ ਅਗਾਂਹ ਨੂੰ ਤੁਰਦੇ ਨੇ, ਪਿਛਾ ਨੂੰ ਪਰਤ ਕੇ ਨਹੀਂ ਤੱਕਣਾ ਕਿ ਸਮਾਜ ਦੁਨੀਆਂ ਕੀ ਕਹਿ ਰਹੀ ਹੈ। ਜੇ ਉਹਨਾਂ ਨੇ ਆਪਣੀ ਮੰਜ਼ਿਲ ਮਿਥ ਲਈਏ ਪਿਆਰੇ ਦੇ ਚਰਨਾਂ ਵਿੱਚ ਪਹੁੰਚਣਾ, ਆਗਾਹ ਕੋ ਤਰਾਂਗ ਪਿਛਾ ਫੇਰਨਾ ਮੋਢੜਾ, ਨਾਨਕ ਸਿਜ ਅਵੇਖਾ ਵਾਰ ਬੋੜ ਨਾ ਹੋਵੀ ਜਨਮੜਾ। ਉਹ ਮਾਲਕ ਦੇ ਚਰਨਾਂ ਵਿੱਚ ਜੁੜੇ, ਪਰ ਦੇਖੋ ਜਿਉਂ ਜਿਉਂ ਸਿਮਰਨ ਕਰਾਂਗੇ, ਕਿਉਂ ਨਾਮ ਵਿੱਚੋਂ ਚੜ੍ਹਦੀ ਕਲਾ ਕਿਵੇਂ ਮੈਂ ਬੇਨਤੀ ਕਰਾਂ। ਜੈਸੇ ਚੀਜ਼ ਦਾ ਆਪਾਂ ਜਿਸ ਵੀ ਚੀਜ਼ ਦਾ ਚਿੰਤਨ ਕਰੀਏ, ਉਸ ਚੀਜ਼ ਦੇ ਗੁਣ ਸਾਡੇ ਅੰਦਰ ਪ੍ਰਵੇਸ਼ ਹੋਣੇ ਸ਼ੁਰੂ ਹੋ ਜਾਂਦੇ। ਮੰਨ ਲਓ ਇੱਕ ਬੰਦਾ ਬਿਲਕੁਲ ਅਰੋਗ ਹੋਵੇ, ਤੇ ਜੇ ਉਹਦੇ ਅੰਦਰ ਦਿਨ ਰਾਤ ਇਹੀ ਚਿੰਤਨ, ਇਹੀ ਖਿਆਲ ਚੱਲਦੇ ਪਏ ਨੇ ਨਾ, ਮੈਂ ਤਾਂ ਰੋਗੀ ਹੋ ਗਿਆ, ਮੈਨੂੰ ਰੋਗ ਲੱਗ ਗਿਆ। ਕਈ ਵਾਰੀ ਆਦਮੀਆਂ ਨੂੰ ਬਿਮਾਰੀ ਘੱਟ ਹੁੰਦੀ ਹੈ, ਪਰ ਬਿਮਾਰੀ ਦਾ ਚਿੰਤਨ ਉਹਨਾਂ ਨੂੰ ਸਿਰ ਤੋਂ ਪੈਰਾਂ ਤੱਕ ਰੋਗੀ ਕਰ ਦਿੰਦਾ ਹੈ, ਕਿਉਂਕਿ ਅੰਦਰ ਦਿਨ ਰਾਤ ਚਿੰਤਨ ਚੱਲਦਾ, ਮੈਂ ਬਿਮਾਰ, ਮੈਂ ਰੋਗੀ, ਮੈਨੂੰ ਚਿੰਤਾ। ਕਹਿਣ ਲੱਗੇ ਜੇ ਰੋਗ ਦਾ ਚਿੰਤਨ ਕਰਦੇ ਰਹੀਏ ਤੇ ਇੱਕ ਦਿਨ ਇਨਸਾਨ ਰੋਗੀ ਹੋ ਜਾਂਦਾ ਹੈ। ਜੇ ਡੋਲਣ ਵਾਲੇ ਬੰਦਿਆਂ ਦਾ ਚਿੰਤਨ ਕਰਾਂਗੇ, ਜਿਹੜੇ ਆਪ ਡੱਕੋ ਡੋਲੇ ਖਾਂਦੇ ਨੇ, ਉਹਨਾਂ ਦਾ ਚਿੰਤਨ ਕਰਾਂਗੇ ਤੇ ਬੰਦਾ ਵੀ ਡੋਲਣ ਲੱਗ ਪਵੇਗਾ। ਤੇ ਕਬੀਰ ਸਾਹਿਬ ਕਹਿੰਦੇ ਜਿਹੜਾ ਅਡੋਲ ਪਰਮਾਤਮਾ ਦਾ ਚਿੰਤਨ ਕਰਦਾ ਹੈ, ਸੱਚ ਜਾਣੋ ਇੱਕ ਦਿਨ ਅਡੋਲ ਨੂੰ ਜਪਦਿਆਂ ਜਪਦਿਆਂ ਅੰਦਰੋਂ ਵੀ ਆਦਮੀ ਅਡੋਲ ਹੋ ਜਾਂਦਾ ਹੈ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਤੇ ਜਿਸ ਚੜ੍ਹਦੀ ਕਲਾ ਵਿੱਚ ਉਹ ਵਿਚਰੇ, ਉਹਨਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਤੂੰ ਮੇਰੋ ਮੇਰ ਪਰਬਤ ਸਵਾਮੀ, ਕਿ ਤੂੰ ਪਹਾੜ ਦੀ ਤਰ੍ਹਾਂ ਅਡੋਲ ਹੈ। ਤੇ ਜਿਹਦੇ ਕੋਲ ਇਹ ਅਡੋਲਤਾ ਆ ਜਾਏ, ਆ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਸੰਬੰਧ ਵਿੱਚ ਬਾਬਾ ਸੱਤਾ ਬਲਵੰਡ ਜੀ ਦੀ ਵਾਰ ਪੜ੍ਹਨੇ ਆ, ਉਹਨਾਂ ਨੇ ਸ਼ਬਦ ਹੀ ਇਹ ਕਿਹਾ, ਕਹਿਣ ਲੱਗੇ ਦੇਖੋ ਝੱਖੜ ਆਵੇ ਰੁੱਖ ਡੋਲ ਜਾਂਦੇ ਨੇ, ਤੇਜ਼ ਹਨੇਰੀ ਚੱਲੇ ਰੁੱਖ ਕਈ ਵਾਰੀ ਅੱਧ ਵਿਚਕਾਰੋਂ ਟੁੱਟ ਜਾਂਦੇ ਨੇ, ਤੇਜ਼ ਤੂਫਾਨ ਆਵੇ ਤੇ ਕਈ ਵਾਰੀ ਜੜ੍ਹਾਂ ਤੋਂ ਪੱਟੇ ਜਾਂਦੇ ਨੇ, ਜਿਤਨਾ ਮਰਜ਼ੀ ਤੂਫਾਨ ਆ ਜਾਏ ਜੇ ਨਹੀਂ ਡੋਲਦਾ ਨਹੀਂ ਖਿਲਦਾ ਨਹੀਂ ਪੁੱਟਿਆ ਜਾਂਦਾ ਤੇ ਉਹ ਕੇਵਲ ਪਹਾੜ ਅਡੋਲ ਹੈ। ਸੱਚ ਜਾਣੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪਣੀ ਸੁਰਤ ਕਰਕੇ ਇਤਨੇ ਅਡੋਲ ਨੇ ਕਿ ਝੱਖੜ ਆ ਜਾਣ ਪਹਾੜ ਕਦੀ ਡੋਲਦੇ ਨਹੀਂ, ਤੇ ਸੰਸਾਰ ਜੋ ਮਰਜ਼ੀ ਕਹਿ ਚੜ੍ਹਦੀ ਕਲਾ ਵਾਲੇ ਗੁਰੂ ਅਮਰਦਾਸ ਕਦੀ ਵੀ ਡੋਲਦੇ। ਚੜ੍ਹਦੀ ਕਲਾ ਹੈ ਅੰਦਰ ਦੀ ਅਡੋਲਤਾ। ਸਾਹਿਬ ਨੇ ਬਖਸ਼ਿਸ਼ ਕੀਤੀ ਤੇ ਅੰਮ੍ਰਿਤ ਬਾਣੀ ਵਿੱਚ ਬਚਨ ਦਰਜ ਕੀਤੇ ਕਿ ਝੱਖੜ ਵਾਓ ਨਾ ਡੋਲਈ ਪਰਬਤ ਮੇਰਾਨ, ਜਾਣੇ ਬਿਰਥਾ ਜੀ ਕੀ ਜਾਣੀ ਖੂ ਜਾਣ, ਕਿਆ ਸਾਹ ਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਨ, ਤੂੰ ਪਹਾੜ ਦੀ ਤਰ੍ਹਾਂ ਅਡੋਲ ਹੈ। ਇਹ ਹੀ ਬਚਨ ਕਬੀਰ ਜੀ ਨੇ ਕਿਹਾ, ਕਹਿਣ ਲੱਗੇ ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ ਨਾ ਤੁਮ ਡੋਲੋ, ਕਿਉਂਕਿ ਚੜ੍ਹਦੀ ਕਲਾ ਤਾਂ ਹੈ ਜਿਸ ਤੋਂ ਮੈਨੂੰ ਕਲਾ ਪਈ ਮਿਲਦੀ। ਕੱਲ ਬੇਨਤੀ ਕੀਤੀ ਸੀ ਕਲਾ ਦਾ ਅਰਥ ਸ਼ਕਤੀ, ਅਕ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ, ਜੇ ਭਾਵੇਂ ਜਿਤਨਾ ਮਰਜ਼ੀ ਬਲਵਾਨ ਹੋਵੇ ਸੂਰਮਾ ਹੋਵੇ ਪਰ ਰੱਬ ਦੀ ਕਲਾ ਤੋਂ ਬਿਨਾ ਸੂਰਮਾ ਵੀ ਹੱਥ ਨਹੀਂ ਜੇ ਚੁੱਕ ਸਕਦਾ, ਪ੍ਰਭੂ ਦੀ ਸ਼ਕਤੀ ਤੋਂ ਬਿਨਾ ਉਹਦੀ ਕਲਾ ਤੋਂ ਬਿਨਾ ਸੂਰਮੇ ਕੋਲ ਵੀ ਕੋਈ ਦਮ ਨਹੀਂ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਏ, ਕਹਿਣ ਲੱਗੇ ਹੇ ਮਾਲਕ ਜੀ ਕਿ ਜੇ ਤੇਰੇ ਨਾਮ ਨਾਲ ਜੁੜੀਏ ਜੇ ਤੁਸੀਂ ਅਡੋਲ ਹੋ ਤੇ ਤੇਰੀ ਬੰਦਗੀ ਕਰਨ ਵਾਲਾ ਵੀ ਚੜ੍ਹਦੀ ਕਲਾ ਵਿੱਚ ਹੈ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਜਿਨ੍ਹਾਂ ਨੇ ਨਾਮ ਜਪਿਆ ਤੇ ਆਪਣੇ ਬਜ਼ੁਰਗਾਂ ਦਾ ਕੱਲ ਅਸੀਂ ਜ਼ਿਕਰ ਕੀਤਾ ਸੀ ਗੁਰੂ ਕਲਗੀਧਰ ਜੀ ਤੱਕ ਕਿ ਕਿਵੇਂ ਚੜ੍ਹਦੀ ਕਲਾ ਵਿੱਚ ਵਿਚਰਦੇ ਨੇ, ਉਸ ਤੋਂ ਅੱਗੇ ਅਸੀਂ ਤੱਕਦੇ ਹਾਂ। ਕਦੀ ਸਮਾਂ ਆਉਂਦਾ ਹੈ ਸਾਡੇ ਬਜ਼ੁਰਗਾਂ ਦੀ ਚੜ੍ਹਦੀ ਕਲਾ ਦੇ ਸ਼ਬਦਾਵਲੀ ਉਹਨਾਂ ਦੇ ਬੋਲੇ ਕਦੀ ਤੱਕੋ, ਉਹਨਾਂ ਦੇ ਬੋਲੇ ਤਾਂ ਉਹਨਾਂ ਦੇ ਅੰਦਰ ਦੀ ਕਲਾ ਨੂੰ ਪ੍ਰਗਟ ਕਰਦੇ ਸਨ ਕਿ ਕਿਵੇਂ ਉਹ ਚੜ੍ਹਦੀ ਕਲਾ ਵਿੱਚ ਨੇ। ਉਹਨਾਂ ਨੇ ਇਹੋ ਜਿਹੇ ਬੋਲੇ ਸਾਨੂੰ ਦਿੱਤੇ, ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰਨੀ। ਉਹ ਤਾਂ ਸ਼ਲਗਮਾਂ ਨੂੰ ਪੱਟ ਕੇ ਕਹਿੰਦੇ ਸਨ ਕਿ ਕਸ਼ਮੀਰ ਦੇ ਰਸ ਭਰੇ ਅਸੀਂ ਛੇ ਪੈਖਾਨੇ, ਕਈ ਦਿਨਾਂ ਦੇ ਭੁੱਖੇ ਸਨ ਤੇ ਜੇ ਕਿਤੇ ਚਣੇ ਛੋਲੇ ਮਿਲਦੇ ਸਨ ਤੇ ਕਹਿੰਦੇ ਸਨ ਭੁੱਜੇ ਹੋਏ ਬਦਾਮ ਪੈ ਚੱਬਣੇ, ਕਈ ਦਿਨਾਂ ਦੇ ਪਿੱਛੋਂ ਜੇ ਕਿਤੇ ਉਹਨਾਂ ਨੂੰ ਪ੍ਰਸ਼ਾਦਾ ਮਿਲਣਾ ਤੇ ਚੜ੍ਹਦੀ ਕਲਾ ਵਾਲਿਆਂ ਨੇ ਉੱਚੀ ਆਵਾਜ਼ ਦੇ ਕੇ ਕਹਿਣਾ ਕਿ ਦੇਖ ਆਵਾਜ਼ਾਂ ਭੁੱਖਾ ਕੋਈ, ਆਓ ਤੇਗ ਆਓ ਦੇਗ ਤਿਆਰ ਗੁਰ ਹੋਈ। ਕਹਿੰਦੇ ਉਸ ਵੇਲੇ ਆਵਾਜ਼ ਦੇਖ ਕੇ ਕਹਿਣੀ ਲੰਗਰ ਛਕ ਲੋ, ਜੇ ਕਿਤੇ ਅੰਦਰ ਡੋਲਦੇ ਹੁੰਦੇ ਤੇ ਸ਼ਾਇਦ ਕਈ ਕਈ ਦਿਨਾਂ ਦੇ ਭੁੱਖੇ ਰੋਟੀ ਦੀ ਖਾਤਰ ਹੀ ਇੱਕ ਦੂਜੇ ਨੂੰ ਮਾਰ ਦਿੰਦੇ। ਬਿਲਕੁਲ ਨਹੀਂ, ਅੰਦਰ ਅਡੋਲਤਾ ਹੈ। ਜੇ ਉਹਨਾਂ ਨੂੰ ਕਿਤੇ ਮਲਿਆਂ ਦੇ ਬੇਰ ਲੱਭਦੇ ਨੇ ਤੇ ਕਹਿੰਦੇ ਅੱਜ ਖਾਲਸੇ ਨੇ ਮੇਵਾ ਛਕਿਆ ਹੈ, ਜੇ ਕਿਤੇ ਉਹਨਾਂ ਨੂੰ ਤੱਕਦੇ ਆ ਕਿ ਪਾਟੇ ਕੋਈ ਭੂਰੇ ਵੀ ਮਿਲਦੇ ਨੇ ਤੇ ਉਹਨਾਂ ਭੂਰਿਆਂ ਵਿੱਚ ਭੂਰੇ ਸ਼ਬਦ ਸਮਝਿਓ, ਪਾਟੇ ਕੋਈ ਕੰਬਲ ਵੀ ਮਿਲਦੇ ਨੇ ਤੇ ਉਹ ਕਹਿੰਦੇ ਨੇ ਬਸ ਸਤਿਗੁਰੂ ਇਹਨਾਂ ਪਾਟਿਆਂ ਕੰਬਲਾਂ ਵਿੱਚ ਵੀ ਬਾਦਸ਼ਾਹੀ ਕਹਿ, ਕਿਉਂਕਿ ਤੇਰੇ ਦਰ ਤੇ ਰਹਿ ਕੇ ਤੇਰੇ ਘਰੋਂ ਤਾਂ ਪਾਟੀ ਕੰਬਲੀ ਵੀ ਪੱਤ ਢੱਕ ਦੇਗੀ ਪਰ ਅੰਦਰ ਦੀ ਜ਼ਮੀਰ ਮਾਰ ਕੇ ਬਾਦਸ਼ਾਹ ਦੇ ਰੇਸ਼ਮੀ ਸਰੋਪੇ ਲੈ ਕੇ ਪੱਤ ਮਿੱਟੀ ਵਿੱਚ ਰੁਲ ਜਾਏ। ਹਕੀਕਤ ਇਹ ਜੇ ਇਹ ਅੰਦਰ ਦੀ ਚੜ੍ਹਦੀ ਕਲਾ ਸੀ, ਜਿਹੜੇ ਕਹਿੰਦੇ ਸਨ ਕਿ ਸੰਤਨ ਕਾ ਦਾਨਾ ਰੁੱਖਾ। ਗੁਰਮੁਖੋ ਚੜ੍ਹਦੀ ਕਲਾ ਕੇਵਲ ਸ਼ਬਦ ਨਹੀਂ, ਕੱਲ ਦਾ ਭਾਵੇਂ ਵਿਚਾਰ ਕਰਨਾ ਪਿਆ ਪਰ ਫਿਰ ਵੀ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਅਰਦਾਸ ਕਰਿਓ ਕਿ ਦਾਤਾ ਇਹ ਕਲਾ ਬਖਸ਼ ਦੇ, ਤੇਰੇ ਸਿਮਰਨ ਤੋਂ ਬਿਨਾਂ ਇਹ ਚੜ੍ਹਦੀ ਕਲਾ ਮਿਲਣੀ ਨਹੀਂ। ਉਹ ਚੜ੍ਹਦੀ ਕਲਾ ਵਾਲੇ ਕਹਿੰਦੇ ਸਨ ਕਿ ਸੰਤਨ ਕਾ ਦਾਨਾ ਰੁੱਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ, ਭਗਤ ਜਨਾ ਕਾ ਲੂਗਰਾ ਓਟ ਨਗਨ ਨਾ ਹੋਈ। ਬੰਦਗੀ ਕਰਨ ਵਾਲਿਆਂ ਨੂੰ ਕਿਤੇ ਪਾਟੇ ਬਸਤਰ ਮਿਲ ਜਾਣ ਤੇ ਉਹ ਪਾਟਾ ਬਸਤਰ ਕਿਸੇ ਹੋਰ ਨੂੰ ਦੇ ਦੇ। ਕਹਿਣ ਲੱਗੇ ਭਗਤੀ ਕਰਨ ਵਾਲੇ ਦਾ ਮਿਲਿਆ ਬਸਤਰ ਲੋਕ ਪਰਲੋਕ ਪੱਤ ਢੱਕ ਦਿੰਦਾ ਹੈ ਤੇ ਸਾਕਤਾਂ ਦੇ ਰੇਸ਼ਮੀ ਸਰੋਪੇ ਲੈ ਕੇ ਵੀ ਪੱਤ ਮਿੱਟੀ ਵਿੱਚ ਰੁਲ ਜਾਂਦੀ ਹੈ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਪਿਆਰੇ ਸੰਤਨ ਕਾ ਦਾਨਾ ਰੁੱਖਾਂ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਕੂ ਸਮਾਨ, ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ ਸਾਕਤ ਸਿਰ ਪਾਉ ਰੇਸ਼ਮੀ ਪੈਰਤ ਪਤ ਹੋਈ। ਉਹਨਾਂ ਦੀ ਚੜ੍ਹਦੀ ਕਲਾ ਦੇ ਸ਼ਬਦ ਜਿਸ ਅਸੀਂ ਪੜ੍ਹਨੇ ਹਾਂ, ਭਾਵੇਂ ਮੈਂ ਪੰਥ ਪ੍ਰਕਾਸ਼ ਦੀ ਉਦਾਹਰਨ ਅੱਗੇ ਵੀ ਇੱਕ ਵਾਰੀ ਦਿੱਤੀ, ਪਰ ਅੱਜ ਉਹਨਾਂ ਦੇ ਚੜ੍ਹਦੀ ਕਲਾ ਦੀ ਸੰਪੂਰਨਤਾ ਕਰਦਿਆਂ ਅਖੀਰ ਤੇ ਬੇਨਤੀ ਕਰਨੀ ਚਾਹੁੰਦਾ ਵਾਂ। ਨਾਦਰ ਨੇ ਕੁਝ ਗੱਲਾਂ ਜ਼ਕਰੀਏ ਨੂੰ ਪੁੱਛੀਆਂ ਸਨ, ਉਹਦੇ ਸ਼ਬਦ ਜਿਹੜੇ ਸਨ ਉਹ ਅੱਜ ਵੀ ਦੁਸ਼ਮਣ ਦੀ ਜ਼ਬਾਨ ਤੋਂ ਨਿਕਲੇ ਹੋਏ ਸ਼ਬਦ ਕਹਿੰਦੇ ਨੇ ਕਿ ਦਾਤਾ ਜਿੰਨਾ ਨਾਮ ਜਪਿਆ ਉਹ ਕਿੰਨੀ ਚੜ੍ਹਦੀ ਕਲਾ ਵਿੱਚ ਸਨ। ਉਹਨੇ ਪੁੱਛਿਆ ਸੀ ਜ਼ਕਰੀਏ ਨੂੰ, ਕਹਿੰਦਾ ਮੈਂ ਤੁਰਨਾ ਵਾ ਹਿੰਦੁਸਤਾਨ ਦੀ ਧਰਤੀ, ਮੈਨੂੰ ਦੇਖ ਕੇ ਕੰਬਦੇ ਨੇ ਲੋਕ, ਇਹ ਕੌਣ ਨੇ ਜਿਹੜੇ ਮੇਰੇ ਰਾਹ ਨੂੰ ਰੋਕਦੇ ਨੇ? ਉਹ ਕਹਿੰਦਾ ਸੀ ਇਹ ਸਿੱਖ ਹੁੰਦੇ ਨੇ। ਕਹਿੰਦਾ ਇੱਕ ਕੰਮ ਕਰ ਕਿ ਇਹਨਾਂ ਦੇ ਘਰਾਂ ਨੂੰ ਫੂਕ ਦੇ। ਉਹ ਕਹਿੰਦਾ ਘਰ ਹੈ ਹੀ ਕੋਈ ਨਹੀਂ। ਕਹਿੰਦਾ ਰਹਿੰਦੇ ਕਿੱਥੇ ਨੇ? ਉੱਤਰ ਸੀ ਘੋੜਿਆਂ ਦੀਆਂ ਕਾਠੀਆਂ ਤੇ। ਕਹਿਣ ਲੱਗਾ ਘੋੜਿਆਂ ਦੀਆਂ ਕਾਠੀਆਂ ਤੇ? ਕਹਿੰਦਾ ਕਈ ਕਈ ਰਾਤਾਂ ਘੋੜਿਆਂ ਦੀਆਂ ਕਾਠੀਆਂ ਤੇ ਰੁੱਖਾਂ ਥੱਲੇ ਬਤੀਤ ਕਰਦੇ ਨੇ, ਖਾਂਦੇ ਕੀ ਨੇ? ਕਹਿੰਦਾ ਰੋਟੀ ਮਿਲ ਜਾਏ ਤੇ ਠੀਕ ਏ, ਪ੍ਰਸ਼ਾਦਾ ਮਿਲ ਜਾਏ ਠੀਕ ਏ, ਨਹੀਂ ਤੇ ਇਹ ਭੁੱਖੇ ਰਹਿ ਕੇ ਕਹਿੰਦੇ ਨੇ ਅੱਜ ਖਾਲਸਾ ਜੀ ਕੜਾਕੇ ਪਿਆ ਕੱਟਦਾ ਹੈ, ਅੱਜ ਫਾਕੇ ਛਕਣੇ ਪਏ, ਅੱਜ ਉਸ ਮਾਲਕ ਦੀ ਮਿਹਰ ਹੈ। ਕਹਿਣ ਲੱਗੇ ਗੁਰੂ ਕੇ ਸਿੱਖਾਂ ਬਾਰੇ ਉਹਨੇ ਕਿਹਾ, ਕਹਿੰਦਾ ਇਹ ਫਿਰ ਇਹਨਾਂ ਦੇ ਹੋਰ ਗੁਣ ਕੀ ਨੇ? ਉਹ ਬੜਾ ਉਤਸ਼ਾਹਿਤ ਹੋਇਆ। ਕਹਿੰਦਾ ਇਹਨਾਂ ਵਿੱਚ ਚੋਰੀ ਕੋਈ ਨੀ ਕਰਦਾ, ਇਹਨਾਂ ਵਿੱਚ ਯਾਰੀ ਕੋਈ ਨੀ ਕਰਦਾ, ਯਾਰੀ ਸ਼ਬਦ ਵਿਵਚਾਰੀ ਵੱਲ ਹੈ, ਇਹਨਾਂ ਵਿੱਚ ਚੋਰ ਕੋਈ ਨੀ, ਇਹਨਾਂ ਵਿੱਚ ਵਿਵਚਾਰੀ ਕੋਈ ਨੀ। ਭੁੱਖੇ ਮਰ ਜਾਣ ਪਰ ਚੋਰਾਂ ਤੇ ਵਿਵਚਾਰਾਂ ਨੂੰ ਆਪਣਾ ਯਾਰ ਨਹੀਂ ਬਣਾਉਂਦੇ, ਉਹਨਾਂ ਨਾਲ ਆਪਣੀ ਮਿੱਤਰਤਾ ਨਹੀਂ ਪਾਉਂਦੇ। ਕਹਿਣ ਲੱਗੇ ਇੱਕ ਕੰਮ ਕਰਦੇ ਨੇ, ਇਕੱਲੇ ਇਕੱਲੇ ਤੁਰੇ ਜਾਣ ਤੇ ਕਹਿੰਦੇ ਨੇ ਕੋਈ ਗੱਲ ਨੀ, 1.25 ਲੱਖ ਫੌਜ ਆਉਂਦੀ ਪਈ। ਕਦੇ ਤੱਕੇ ਉਹ ਚੜ੍ਹਦੀ ਕਲਾ ਦੇ ਪ੍ਰਤੀਕ ਸਨ ਕਿ 1.25 ਲੱਖ ਫੌਜ ਪਈ ਤੁਰੀ ਆਉਂਦੀ ਏ, ਤੇ ਕਹਿੰਦੇ ਜਦੋਂ ਇਹਨਾਂ ਵਿੱਚ ਕੋਈ ਮਰ ਜਾਏ ਨਾ, ਅਸੀਂ ਕਹਿੰਦੇ ਹਾਂ ਮਰ ਗਿਆ, ਇੱਕ ਨੇ ਚੜ੍ਹਾਈ ਕਰ ਗਿਆ। ਕਹਿੰਦੇ ਮਰਦੇ ਹੋਏ ਵੀ ਚੜ੍ਹਦੀ ਕਲਾ ਵਿੱਚ ਨੇ, ਚੜ੍ਹਾਈ ਕਰਨ ਦਾ ਮਤਲਬ ਹੈ ਮੌਤ ਉੱਤੇ ਵੀ ਚੜ੍ਹਾਈ ਕਰ ਗਿਆ, ਮੌਤ ਤੇ ਵੀ ਫਤਿਹ ਪਾ ਗਿਆ। ਕਹਿੰਦੇ ਨੇ ਮਰਿਆਂ ਨੂੰ ਚੜ੍ਹਾਈ ਕਰਦਿਆਂ ਕਹਿੰਦੇ ਨੇ, ਇਹਨਾਂ ਨੂੰ ਜੇ ਕਿਤੇ ਮਿਲ ਜਾਏ ਪ੍ਰਸ਼ਾਦ ਤੇ ਖੁਸ਼ ਹੁੰਦੇ ਨੇ, ਤੇ ਕਹਿੰਦੇ ਨੇ ਥੋੜਾ ਜਿਹਾ ਵੀ ਮਿਲ ਜਾ ਉਹਨੂੰ ਕਹਿੰਦੇ ਨੇ ਕੁਣਕਾ ਹੈ, ਕੁਣਕੇ ਦਾ ਅਰਥ ਇਹ ਸੀ ਜਿਹਨੂੰ ਕਿਣਕਾ ਮਾਤਰ ਵੀ ਮਿਲ ਜਾਏ। ਉਹਨੇ ਅਗਲੀ ਗੱਲ ਜਿਹੜੀ ਕਹੀ, ਕਹਿੰਦਾ ਜਦੋਂ ਜੰਗ ਲੜਦੇ ਨੇ ਨਾ, ਜੇ ਕਿਤੇ ਦੁਸ਼ਮਣ ਦੀ ਬਹੁ ਬੇਟੀ ਵੀ ਆ ਜਾਏ ਉਹਨੂੰ ਮੈਲੀ ਨਜ਼ਰ ਨਾਲ ਨੀ ਤੱਕਦੇ, ਜੇ ਕਿਤੇ ਡੋਲਾ ਦੁਸ਼ਮਣ ਦਾ ਹੱਥ ਆ ਜਾਏ ਤੇ ਆਪਣੀ ਬੱਚੀ ਦੀ ਤਰ੍ਹਾਂ, ਆਪਣੇ ਪਰਿਵਾਰ ਦੀ ਤਰ੍ਹਾਂ, ਆਪਣੀ ਧੀ ਦੀ ਤਰ੍ਹਾਂ ਉਹਨੂੰ ਅਦਬ ਦਿੰਦੇ ਨੇ। ਕਹਿੰਦਾ ਫਿਰ ਇੱਕ ਕੰਮ ਕਰੀ, ਮੈਂ ਤਾਂ ਚੱਲਾਂ ਪਰ ਤੂੰ ਖਿਆਲ ਰੱਖੀ ਤੇਰੀ ਸੂਬੇਦਾਰੀ ਜਾਂਦੀ ਰਹਿਣੀ ਏ, ਜਿਹੜੇ ਇਹਨਾਂ ਦੇ ਗੁਣ ਨੇ ਕੱਲ ਨੂੰ ਇਹਨਾਂ ਨਾਲ ਤੇ ਇਹਨਾਂ ਦੀ ਸੰਤਾਨ ਨੇ ਇਸ ਧਰਤੀ ਤੇ ਰਾਜ ਜ਼ਰੂਰ ਕਰਨੇ। ਹੁਣ ਤੱਕੋ ਜਿਹੜੇ ਉਹਨੇ ਸ਼ਬਦ ਕਹਿ ਗਿਆਨੀ ਗਿਆਨ ਸਿੰਘਣਾ ਨੇ ਕਹੇ ਨੇ, ਕਹਿਣ ਲੱਗੇ ਉਹਨੇ ਇੱਕ ਗੱਲ ਕਿਹਾ ਸੀ ਚੜ੍ਹਦੀ ਕਲਾ ਦਾ ਪ੍ਰਤੀਕ, ਉਹ ਸ਼ਬਦ ਸੀ, ਕਹਿੰਦਾ ਸੀ ਮੁਰਸ਼ਦ ਇਨਕਾ ਬਲੀ ਭਇਓ ਹੈ। ਚੜ੍ਹਦੀ ਕਲਾ ਕਿਉਂ ਇਹਨਾਂ ਦੀ? ਕਹਿੰਦੇ ਇਹਨਾਂ ਦਾ ਮੁਰਸ਼ਦ ਹੋਇਆ ਧੰਨ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਸਾਹਿਬ ਦੀ ਜੋਤੀ ਹੈ। ਕਹਿਣ ਲੱਗੇ ਮੁਰਸ਼ਦ ਇਨਕਾ ਬਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ, ਇਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਗਿਆ, ਆਬੇ ਹਯਾਤ ਦੇ ਗਿਆ, ਐਸੀ ਗਯੋ ਕਲਾਮ ਬਤੈ ਹੈ। ਕਹਿਣ ਲੱਗੇ ਕੱਲਾ ਆਬੇ ਹੱਥ ਉਹਦੇ ਤੱਕ ਸੀਮਤ ਨਹੀਂ, ਇਹੋ ਜਿਹੀ ਬਾਣੀ ਦੇ ਗਿਆ, ਇਹੋ ਜਿਹਾ ਚਿੰਤਨ ਦੇ ਗਿਆ, ਇਹੋ ਜਿਹਾ ਕਲਾਮ ਦੇ ਗਿਆ, ਜਿੰਨੀ ਦੇਰ ਤੱਕ ਇਹਨਾਂ ਕੋਲ ਬਾਣੀ ਹੈ ਕਦੀ ਢੇਲੀ ਕਲਾ ਵਿੱਚ ਹੋ ਹੀ ਨਹੀਂ ਸਕਦੇ। ਸਵਾਲ ਹੀ ਨਹੀਂ ਪੈਂਦਾ ਹੁੰਦਾ, ਜਿੰਨੀ ਦੇਰ ਤੱਕ ਸਿੱਖਾਂ ਤੇਰੇ ਕੋਲ ਗੁਰੂ ਨਾਨਕ ਦਾ ਸ਼ਬਦ ਹੈ, ਜਿੰਨੀ ਦੇਰ ਤੱਕ ਤੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ, ਜਿੰਨੀ ਦੇਰ ਤੱਕ ਤੂੰ ਸ਼ਬਦ ਦਾ ਲੰਗਰ ਛਕਣਾ, ਚੇਤੇ ਰੱਖੀ ਨਾਮ ਰਸੀਏ ਖਿਨ ਖਿਨ ਜਪਣ ਵਾਲਿਆ, ਓਨੀ ਦੇਰ ਤੱਕ ਦੁਨੀਆਂ ਦੀ ਕੋਈ ਤਾਕਤ ਤੈਨੂੰ ਡੁਲਾ ਨਹੀਂ ਸਕੇਗੀ। ਇਹਨਾਂ ਦੇ ਕੋਲ ਕਲਾਮ ਹੈ, ਉਹ ਕਲਾਮ ਕੀ ਹੈ? ਉਸ ਕਲਾਮ ਨੂੰ ਮੇਰੇ ਸਾਹਿਬ ਨੇ ਕਿਹਾ, ਕਹਿਣ ਲੱਗੇ ਪਿਆਰਿਓ ਕਿ ਇਹ ਕਲਾਮ ਹੈ, ਟਿੱਚਰ ਮੂਲ ਨਾ ਥੁੜੀ ਦੋ, ਕਦੀ ਢੇਲੀ ਕਲਾ ਆਉਣੀ ਉਹਨੇ, ਜਿੱਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਇਹ ਕਲਾਮ ਕੀ ਹੈ, ਕਿਹੜਾ ਖਜ਼ਾਨਾ ਦੇ ਗਏ ਨੇ? ਕਹਿਣ ਲੱਗੇ ਖਾਮ ਹੈ, ਖਰਚ ਹੈ, ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ। ਉਹ ਕਿਹੜੀ ਦਾਤ ਹੈ? ਕਹਿਣ ਲੱਗੇ ਉਹ ਇਹ ਹੈ ਕਿ ਅੰਮ੍ਰਿਤ ਗੁਰਬਾਣੀ ਨਾਲ ਜੁੜਦੇ ਨੇ ਤੇ ਬਾਣੀ ਇਹਨਾਂ ਦੇ ਮਨ ਨੂੰ ਸਹਾਰਾ ਦਿੰਦੀ ਹੈ। ਏਦੋ ਵੱਡੀ ਚੜ੍ਹਦੀ ਕਲਾ ਕੀ ਹੋਵੇਗੀ? ਦੁਸ਼ਮਣ ਕਹਿ ਰਿਹਾ ਹੈ ਕਿ ਮੁਰਸ਼ਦ ਇਨਕਾ ਬਲੀ ਭਇਓ ਹੈ, ਇਨਕੋ ਆਬੇ ਖਯਾਤ ਦਿਓ ਹੈ, ਐਸੀ ਗਯੋ ਕਲਾਮ ਬਤਾ ਹੈ, ਜਿਸ ਸੇ ਬਣਾਏ ਸੁਧਾ ਯੇ ਲੈ ਹੈ, सोए पिलाए लोगन कह ताई सियारन ते सिंह लेट बनाई गजब असर तिसका हम देखा बुझ तिल होवत शेर बिशेखा कान ना किसुई किए राकत शहन शाह खुद ही को पाकत केंदा एक एक नु मेरे ते कले कले शहन शाह बने फिर दे ये सिरदार ने ये शहन शाह ने कान ना किसुई किए राकत शहन शाह खुद ही को पाकत ते उन्हें अगली गल पूछी केंदा भी साढ़े बारे ना था की ख्याल है वो केंदा सानू केंदे ने ए ता अवर सबन को जीव चरासी मानत आप ताए अबनाशी बाकियां नू किन्ने चासी दे घेड़े भी तुरे बरदे ने खालसा ते उत्थे पहुंच गया जिथे मौत ने भी इन्हां दा कुछ नहीं बिगाड़ना ए सी नाम विचो निकली कोई चढ़दी कला शब्दावली केवल चढ़दी कला नहीं फिर अज भी तुसी तको साडी मर्यादा सानू चढ़दी कला दिंदी है पर जे किते उहनू ध्यान नाल आपां सोचिए तां जिहड़ी मर्यादा सी अदा करने आ मैं संखेप अगे तुरना के तेरे भाने सरबत दा पला हुण चढ़दी कला नहीं मैं कई बार बेनती की रब दी मेहर होई घर साईं ने पुत्र दी दात दिती चाहे धी दी दात दिती यह गल वखरी के साडियां नजरां विच द्वैष है रब ने द्वैष नहीं सी पैदा की जे पुत्र दिता चाहे धी दिती पुत्र दिता ते दे कराने एक दूजे नूं वधाई देने ते ती पैदा हो जाए ते मायूसी हुंदी है ते जेड़ी खवा अज पंजाब दी धरती ते चलदी पई है ना सच जानो रब मेर करे बाबे ने कहा सी कुड़ी मार नड़ी मार ना रोटी बेटी दी सांझ ना करियो अज मैं बेनती करनी चाहना केड़ा घर पंजाब विच बचिया जेड़ा कुड़ियां नहीं मारदा पिया हकीकत ए जी कि असी बाबे गुरु ग्रंथ साहिब दे बचना नूं सतगुरु दे बचना नूं मन्निया क्योंकि असी दाते बने बैठे हां जे घर ठीक हो जाए कि दाते बन के कहने कल नूं इहदी पालना कौन करेगा सजना जेड़ा बच्चा हुंदा पिया उहदे भाग तेरे नाल ने तेरे तप्पड़ रुलदे पए ने हो सकदा कल नूं रब तेनूं धी दी दात दे दे उहदे भागां नाल तेरा काम भी चल पवे क्योंकि भागां करके दात मिलदी है रहमत मिलदी है मैं बेनती करां चाहे पुत्र होवे चाहे धी होवे सिख हुंदा है जदों पुत्र दी दात मिली एक सिर्फ उदाहरण लईए चढ़दी कला की है भाई साहब नूं कहा अज मैं देग लै के आया मैनू रब ने साईं ने पुत्र दी दात दिती है ते उह इक गल कहिंदा है कि जे रब ने पुत्र दिता है गुरु अर्जन साहब दे घर दे साईं ने पुत्र दी दात दिती उहनां कल्ला इह नहीं कहा असीं कहिंदे आ पीढ़ी इक चल पई उह कहिंदे ने कल्ली पीढ़ी ना चले तां पशुआं दी वी चलदी पई है स्वाद तां है जे तेरी पीढ़ी दे नाल चढ़दी कला वी होवे उह कला धर्म दी होवे वधी वे बहु पीढ़ी चाली धर्म कला हर बंद बहाली कली पीढ़ी ना चले पीढ़ी दे नाल नाल धर्म दी शक्ति भी परपक होवे तेरे घर विच पैदा होया चढ़दी कला ते धर्म दी कला दी गल करन वाला होवे साईं ने पुत्र दिता देख लै के आए गुरु के अरदासी सिख ने अरदास करन तो पहला ये शब्द पढ़ दिते आनंद साहब दी पौड़ियां शुरू कीतियां आनंद भया मेरी माए सत गुरु मैं पाया छेवीं पौड़ी ते पहुंच के है वो चालवीं पौड़ी असी छे पौड़ियां मानिया ना उदो फिर पढ़ने आनंद सुनो वड भागियो सगल मनोरथ पूरे देखो उथे मनोरथ पूरे से कहिंदा कोई पुत्र नूं किते विद्या दवान गया स्कूल भी दाखल कराना सी फिर देख लैके आया ते भाई साहब ने फिर पढ़िया के आनंद भया मेरी माए सत गुरु मैं पाया खीर ते क्या सगल मनोरथ पूरे जदों पुत्र दा विआह रखिया विआह वाले दिन जदों आनंद कारज हो गया ते भाई साहब उहनां ने कीर्तन विच एही पढ़े फिर पौड़ियां आनंद भया मेरी माए सत गुरु मैं पाया रब दी खेड वापरी रब दी एक भाणा वापरिया ते उसे पुत्र जवान दी हो गई मौत जिहड़ा कदी छोटे नूं चुक के लिया सी गोदी विच जेड़ा कदी पुत्र नूं विद्या ध्यान ली नाल बस्ता पकड़ के लाया सी अरदास करान अज उसे पुत्र दी अर्थी बाप दे मोढ़िया ते उठी ते चढ़दी कला दे प्रतीक ने एवें नहीं कि चढ़दी कला कहना बहुत सौखा मैं कहना भिखारी दी उदाहरण बड़िया ने दिती पर मेरे धन गुरु अमरदास कृपालू जी ने कह कह लगे गुरमत विच सिख सतगुरु महापुरश भगत ओनू ही कहा जाता है जिहड़ा रब दे पाणी नूं मिठिया करके मानदा है भगत सतगुर पुरख सोई जिस हर प्रभ भाणा भावें ਭਾਵੇਂ ਬਚਨ ਬਾਬੇ ਸੁੰਦਰ ਦੇ ਨੇ ਪਰ ਉਹ ਗੁਰੂ ਅਮਰਦਾਸ ਦੇ ਸ਼ਬਦਾਂ ਨੂੰ ਬਾਣੀ ਰੂਪ ਹੈ ਦਿੰਦੇ। ਜੋ ਨਾ ਕਿਹਾ ਕੋਈ ਪੁੱਤਰ ਦੀ ਮੌਤ ਹੋ ਗਈ ਜਿਹਦੇ ਜਨਮ ਤੇ ਜਿਹਦੀ ਪੜ੍ਹਾਈ ਤੇ ਜਿਹਦੀ ਲਿਆਕਤ ਤੇ ਅਰਦਾਸਾਂ ਕੀਤੀਆਂ, ਅੱਜ ਜਦੋਂ ਚਲਾਣਾ ਕਰ ਗਏ ਅੱਜ ਫਿਰ ਬਾਪੂ ਨੇ ਬੈਠਿਆ ਸੰਗਤ ਵਿੱਚ ਨਾਲ ਗਾਇਆ ਕਿ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਉਸ ਨੇ ਫਿਰ ਗਾਇਆ ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ। ਅੱਜ ਵੀ ਮਨੋਰਥ ਪੂਰਾ ਹੋ ਗਿਆ, ਜਿਹੜਾ ਕਾਰਜ ਸੀ ਆਰੰਭਿਆ ਪੂਰਾ ਹੋ ਗਿਆ। ਮੈਂ ਕਹਿੰਦਾ ਏਦੂ ਵੱਡੀ ਮਰਿਆਦਾ ਚੜ੍ਹਦੀ ਕਲਾ ਦੀ ਕੀ ਹੋਵੇਗੀ ਉਹ ਜਿਹੜਾ ਪੁੱਤਰ ਦੀ ਮੌਤ ਤੇ ਵੀ ਆਨੰਦ ਭਇਆ ਮੇਰੀ ਮਾਏ ਕਹਿੰਦਾ ਹੋਵੇ। ਇਹਦੇ ਨਾਮ ਵਿੱਚ ਉਪਜੀ ਚੜ੍ਹਦੀ ਕਲਾ। ਗੁਰਮੁਖੋ ਮੈਂ ਜਿਹੜੀ ਬੇਨਤੀ ਕਰਨ ਲੱਗਾ ਵਾ, ਸਿਮਰਨ ਭਜਨ ਬੰਦਗੀ ਹੀ ਚੜ੍ਹਦੀ ਕਲਾ ਨੂੰ ਪੈਦਾ ਕਰਦੇ ਨੇ। ਜਿਸ ਦੇ ਅੰਦਰ ਨਾਮ ਪੈਦਾ ਹੋਇਆ ਜੇ ਨਿਸ਼ਚਲ ਆਸਨ ਹੋਇਆ ਤੇ ਸੱਚ ਜਾਣੋ ਭਾਣਾ ਮੰਨ ਕੇ ਉਹ ਸਰਬੱਤ ਦਾ ਭਲਾ ਵੀ ਮੰਗਦਾ ਹੈ। ਸਾਹਿਬ ਕਿਰਪਾਲੂ ਜੀ ਨੇ ਅਗਲੇ ਸ਼ਬਦ ਜਿਹੜੇ ਅਸੀਂ ਬੇਨਤੀ ਕਰਨੇ ਆ ਉਹ ਇਹ ਨੇ ਕਿ ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਤੇਰੇ ਭਾਣੇ ਪਹਿਲਾ ਸ਼ਬਦ ਲਿਆ, ਇਹ ਨਹੀਂ ਕਿ ਮੈਂ ਧੱਕੇ ਨਾਲ ਕਹਿੰਦਾ ਵਾ ਭਲਾ। ਕਹਿਣ ਲੱਗੇ ਭਲਾ ਮੈਂ ਕਹਿੰਦਾ ਸਰਬੱਤ ਦਾ ਹੋਵੇ ਪਰ ਤੇਰੀ ਰਜ਼ਾ ਤੋਂ ਬਾਹਰ ਨਿਕਲ ਕੇ ਨਹੀਂ, ਤੂੰ ਮਿਹਰ ਕਰੀ ਸਰਬੱਤ ਦਾ ਭਲਾ ਕਰੀ ਪਰ ਰਹਿਮਤਾਂ ਦੇ ਸਾਈਆਂ ਆਪਣੇ ਭਾਣੇ ਵਿੱਚ ਰੱਖ ਕੇ, ਆਪਣੀ ਰਜ਼ਾ ਵਿੱਚ ਰੱਖ ਕੇ, ਆਪਣੇ ਭਾਣੇ ਵਿੱਚ ਜੇ ਤੂੰ ਰੱਖੇਗਾ ਤੇ ਗੁਰੂ ਕੇ ਸਿੱਖੋ ਸਿਮਰਨ ਕਰਨ ਵਾਲਾ ਬ੍ਰਹਮ ਗਿਆਨੀ ਬਣਦਾ ਹੈ। ਦੋ ਤੁਕਾਂ ਕਦੀ ਤੱਕਿਓ, ਅਸੀਂ ਪੜ੍ਹਨੇ ਆ ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਅੱਗੇ ਕਹਿੰਦਾ ਬ੍ਰਹਮ ਗਿਆਨੀ ਕੈ ਹੋਏ ਸੋ ਭਲਾ। ਦੇਖੋ ਬ੍ਰਹਮ ਗਿਆਨੀ ਸਿਮਰਨ ਕਰਨ ਵਾਲਾ ਬ੍ਰਹਮ ਗਿਆਨੀ ਹੈ ਤੇ ਬ੍ਰਹਮ ਗਿਆਨੀ ਦੇ ਅੰਦਰ ਜਦੋਂ ਵੀ ਨਿਕਲਦਾ ਕੇਵਲ ਭਲੇ ਵਾਲੀ ਬਿਰਤੀ ਨਿਕਲਦੀ ਹੈ। ਬ੍ਰਹਮ ਗਿਆਨੀ ਕਦੀ ਬੁਰਾ ਨਹੀਂ ਸੋਚਦਾ। ਪਹਿਲੀ ਬੇਨਤੀ ਕਿ ਭਾਣਾ ਸ਼ਬਦ ਪਰਮਾਤਮਾ ਦੀ ਹਰ ਗੱਲ ਚੰਗੀ ਲੱਗ ਪਵੇ। ਹੁਣ ਭਾਣਾ ਮੰਨਣ ਦਾ ਤਰੀਕਾ ਵੀ ਇਹ, ਵੈਸੇ ਤੇ ਐਤਵਾਰ ਅਰਜ਼ ਕਰਨੀ ਹੈ ਕਿ ਗੁਰੂ ਅਰਜੁਨ ਦੇਵ ਜੀ ਨੇ ਭਾਣਾ ਮੰਨਿਆ। ਭਾਣੇ ਦਾ ਮਤਲਬ ਇਹ ਨਹੀਂ ਕਿ ਮਜ਼ਬੂਰੀ ਨਾਲ ਮੁਸੀਬਤ ਆ ਪਈ ਉੱਤੋਂ ਕਹੀ ਜਾਣਾ ਜੀ ਬਸ ਰੱਬ ਦਾ ਭਾਣਾ ਹੈ ਤੇ ਅੰਦਰ ਮੰਨਣ ਨੂੰ ਤਿਆਰ ਨਾ ਹੋਣਾ। ਸੱਚ ਜਾਣੋ ਮੁਸੀਬਤ ਵਿੱਚ ਵੀ ਅੰਦਰ ਦਾ ਵਿਕਾਸ ਨਾ ਖਤਮ ਹੋਣਾ ਤੇ ਰੱਬ ਦੇ ਸ਼ੁਕਰ ਵੀ ਜੁੜੇ ਰਹਿਣਾ, ਇਹ ਭਾਣਾ ਮੰਨਣਾ ਹੈ। ਉਸ ਭਾਣੇ ਨੂੰ ਸਾਹਿਬ ਨੇ ਕਿਹਾ ਕਿ ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਸੇ ਭਾਣੇ ਨੂੰ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਫਰੀਦ ਨੇ ਕਿਹਾ ਕਿ ਫਰੀਦਾ ਦੁੱਖ ਸੁੱਖ ਇੱਕ ਕਰ, ਇਹਨਾਂ ਨੂੰ ਇੱਕ ਬਰਾਬਰ ਜਾਣੇ। ਮੈਂ ਕੱਲ ਵੀ ਬੇਨਤੀ ਕੀਤੀ, ਫਿਰ ਕਰਨਾ ਪਿਆ ਕਿ ਇਹ ਕੇਵਲ ਵਿਆਖਿਆ ਹੁੰਦੀ ਪਈ ਹੈ। ਕਦੀ ਤੱਕੇ ਉਹ ਚੜ੍ਹਦੀ ਕਲਾ ਵਾਲਾ ਭਾਣੇ ਵਾਲਾ ਤੇ ਸਰਬੱਤ ਦਾ ਭਲਾ ਮੰਗਣ ਵਾਲਾ ਕੋਈ 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 ਤਾਵਾਂ ਤਾਵਾਂ ਸ਼ਬਦ ਵੀ ਥੋੜਾ, ਕਿਉਂਕਿ ਆਪਾਂ ਦਵੈਸ਼ ਵੀ ਜਿੰਨੇ ਆ, ਆਪਾਂ ਧੜੇ ਵੀ ਜਿੰਨੇ ਆ, ਆਪਾਂ ਹੋਮੇ ਵੀ ਜਿੰਨੇ ਆ, ਸਾਡਾ ਅੰਦਰ ਭਲਾ ਕਿਸੇ ਦਾ ਮੰਗੇਗਾ? ਅਸੀਂ ਤੇ ਗੁਰੂ ਕੋਲ ਬੈਠਿਆਂ ਵੀ ਅੰਦਰ ਦਵੈਸ਼ ਲੈ ਕੇ ਬਹਿ ਜਾਂਦੇ ਹਾਂ। ਨਹੀਂ ਸਿੱਖੋ ਗੁਰੂ ਕੇ ਪਿਆਰਿਓ, ਸੱਚ ਜਾਣੋ ਸਰਬੱਤ ਦਾ ਭਲਾ ਕਿੱਥੇ ਹੋਣਾ, ਮੇਰਾ ਆਪਣੇ ਭਲਾ ਨਹੀਂ ਹੁੰਦਾ ਪਿਆ ਕੇ, ਦਵੈਸ਼ ਕਦੀ ਭਲਾ ਹੋਣ ਦੇਗੀ? ਇਹ ਕੀ ਤਲ ਕੇ ਅਰਜ਼ ਕਰਨੀ ਹੈ? ਬਾਬਾ ਫਰੀਦ ਸਾਹਿਬ ਨੇ ਕਿਹਾ ਭਾਣਾ ਸ਼ਬਦ ਉਹਨਾਂ ਵਰਤੇ, ਫਰੀਦਾ ਦੁੱਖ ਸੁੱਖ ਇੱਕ ਕਾਰ, ਦਿਲ ਤੇ ਲਾਹੇ ਵਕਾਰ ਵਿਕਾਰ, ਅੱਲਾ ਭਾਵੈ ਸੋ ਭਲਾ। ਸਰਬੱਤ ਦਾ ਭਲਾ ਤਾਂ ਜੋ ਰੱਬ ਕਰਦਾ ਉਹਨੂੰ ਭਲਾ ਕਰਕੇ ਮੰਨੇ। ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ, ਅੱਲਾ ਭਾਵੈ ਸੋ ਭਲਾ, ਤਾਂ ਲੱਭੀ ਦਰਬਾਰ, ਤਾਂ ਤੈਨੂੰ ਸਾਈਂ ਦਾ ਘਰ ਲੱਭੇਗਾ। ਜੇ ਤੂੰ ਗੁਰੂ ਕੇ ਸਿੱਖਾਂ ਸਿਮਰਨ ਵੀ ਜੁੜੇ ਤੇ ਚੜ੍ਹਦੀ ਕਲਾ ਹੋਵੇ, ਚੜ੍ਹਦੀ ਕਲਾ ਹੋਵੇਗੀ ਤੇ ਭਾਣਾ ਮੰਨਣ ਦੀ ਜਾਂਚ ਆਏਗੀ ਤੇ ਸਿੱਖੀ ਹਕੀਕਤ ਵਿੱਚ ਹੈ ਹੀ ਉਸ ਪਰਮਾਤਮਾ ਦੇ ਭਾਣੇ ਨੂੰ ਸੱਤ ਕਰਕੇ ਮੰਨਣ ਲਈ। ਸਾਹਿਬ ਕਿਰਪਾਲੂ ਜੀ ਨੇ ਤਾਂ ਹੀ ਅੰਮ੍ਰਿਤ ਬਾਣੀ ਵਿੱਚ ਬਚਨ ਕੀਤੇ ਨੇ, ਕਹਿਣ ਲੱਗੇ ਦੁੱਖ ਤੇ ਸੁੱਖ ਨੂੰ ਹੰਢਾਉਣ ਵਾਲੇ, ਖੁਸ਼ੀ ਤੇ ਗਮੀ ਨੂੰ ਇੱਕ ਸਮਝਣ ਵਾਲੇ, ਸੋਨੇ ਤੇ ਮਿੱਟੀ ਨੂੰ ਇੱਕ ਬਰਾਬਰ ਜਾਣਨ ਵਾਲੇ, ਇਹ ਨੇ ਭਾਣਾ ਮੰਨਣ ਵਾਲੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਆਪਣੇ ਅੰਦਰੋਂ ਰੱਬ ਦੇ ਭਾਣੇ ਨੂੰ ਸੱਤ ਕਰਕੇ ਮੰਨੇ। ਤੇ ਦੇਖੋ ਸਚਿਆਰ ਤਾਂ ਮਿਲਦੀ ਵੀ ਰਜ਼ਾ ਵੀ ਚੱਲ ਕੇ ਵੀ, ਭਾਣੇ ਵੀ ਚੱਲ ਕੇ ਵੀ। ਜੇ ਅਸੀਂ ਰੋ ਵੀ ਲਾਂਗੇ, ਮੰਨ ਲਓ ਅਸੀਂ ਸਾਰੇ ਜੀ ਉਲਾਮੇ ਵੀ ਦੇ ਦਈਏ, ਰੱਬ ਨੂੰ ਗਾਲਾਂ ਵੀ ਕੱਢੀਏ, ਗੁਰੂ ਤੋਂ ਨਫ਼ਰਤ ਵੀ ਕਰੀਏ, ਇਸ ਰੋਣ ਨਾਲ ਸਾਡਾ ਕੁਝ ਨਹੀਂ ਜੇ ਬਣਨਾ। ਜੇ ਆਪਾਂ ਮੰਨਣਾ ਹੀ ਹੈ ਭਾਣਾ, ਦੋ ਤਰੀਕੇ ਨੇ। ਇੱਕ ਹੁੰਦਾ ਰੋ ਕੇ ਉਲਾਮੇ ਦੇ ਕੇ ਮੰਨਣਾ ਫਿਰ ਵੀ ਪੈਣਾ, ਇੱਕ ਹੁੰਦਾ ਸਤ ਬਚਨ ਕਰਕੇ ਸਿਰ ਝੁਕਾ ਕੇ ਖੇੜੇ ਨਾਲ ਮੰਨ ਲੈਣਾ, ਸੱਤ ਬਚਨ ਕਰਕੇ ਮੰਨਾਂਗੇ ਤੇ ਸਚਿਆਰਤਾ ਤੇ ਪਹੁੰਚਾਂਗੇ। ਤੇ ਚੇਤੇ ਰੱਖਿਓ ਜੇ ਰੋਂਦੇ ਮੰਨਿਆ ਮੰਨਣਾ ਫਿਰ ਵੀ ਪੈਣਾ, ਪਰ ਸਚਿਆਰਤਾ ਨਹੀਂ ਮਿਲੇਗੀ। ਸਾਹਿਬ ਕਿਰਪਾਲੂ ਜੀ ਨੇ ਤਾਂ ਹੀ ਕਿਹਾ ਸੀ, ਕਹਿਣ ਲੱਗੇ ਤੇਰੀ ਮੰਜ਼ਿਲ ਹੈ ਸਚਿਆਰ ਹੋਣਾ, ਤੇ ਸ਼ਬਦ ਕਹਿ ਸਨ ਕਿ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ, ਤੇ ਨਾਲ ਕਿਹਾ ਸੀ ਭਾਣਾ ਮੰਨੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਜੇ ਭਾਣੇ ਨੂੰ ਰਜ਼ਾ ਨੂੰ ਸੱਤ ਕਰਕੇ ਮੰਨੇ ਤੇ ਗੁਰੂ ਕੇ ਸਿੱਖੇ ਤੇਰੇ ਅੰਦਰ ਸਰਬੱਤ ਦੇ ਭਲੇ ਦੀ ਇੱਕ ਬਿਰਤੀ ਪੈਦਾ ਹੋਵੇ। ਇੱਕ ਭਾਣੇ ਸੰਬੰਧੀ ਉਦਾਹਰਨ ਦੇ ਕੇ ਆਪਾਂ ਭਲੇ ਸਬਜੈਕਟ ਵੱਲ ਆਉਣਾ ਹੈ। ਨਾਮ ਵਿੱਚੋਂ ਚੜ੍ਹਦੀ ਕਲਾ, ਚੜ੍ਹਦੀ ਕਲਾ ਵਾਲੇ ਭਾਣਾ ਮੰਨਦੇ ਨੇ, ਤੇ ਜਿਹਨਾਂ ਨੂੰ ਭਾਣਾ ਮੰਨਣ ਦੀ ਜਾਚ ਆ ਜਾਏ ਉਹ ਕੱਲਾ ਆਪਣਾ ਭਲਾ ਨਹੀਂ ਮੰਗਦੇ, ਉਹ ਸਰਬੱਤ ਦਾ ਭਲਾ ਮੰਗਦੇ। ਬਾਬਾ ਫਰੀਦ ਸਾਹਿਬ ਨੇ ਭਾਣੇ ਦੇ ਸੰਬੰਧੀ ਬਹੁਤ ਸੋਹਣੀ ਇੱਕ ਉਦਾਹਰਨ ਦਿੱਤੀ, ਉਹਨਾਂ ਦਾ ਸ਼ਲੋਕ ਅਸੀਂ ਪੜ੍ਹਨੀ। ਇੱਕ ਦਿਨ ਮੈਂ ਸਵੇਰ ਦੀ ਕਥਾ ਵਿੱਚ ਬੇਨਤੀ ਕੀਤੀ ਸੀ ਕਿ ਭਾਣਾ ਮੰਨਣ ਵਾਲਾ ਇੱਕ ਮੁਰਦੇ ਦੀ ਤਰ੍ਹਾਂ ਹੋ ਜਾਂਦਾ। ਜਿੰਨੀ ਦੇਰ ਤੱਕ ਬੰਦਾ ਜਿਉਂਦਾ ਆਪਣੀ ਮਰਜ਼ੀ ਕਰਦਾ ਤੇ ਓਨੀ ਦੇਰ ਤੱਕ ਪਾਣੀ ਵਿੱਚ ਡੁੱਬਦਾ। ਜਦੋਂ ਮੁਰਦਾ ਹੋ ਜਾਂਦਾ ਉਦੋਂ ਅਸਲ ਵਿੱਚ ਉਹ ਭਾਣਾ ਮੰਨਦਾ, ਤੇ ਭਾਣਾ ਮੰਨਣ ਵਾਲਾ ਫਿਰ ਜਿੱਧਰ ਦਾ ਪਾਣੀ ਚੱਲਦਾ ਉਧਰ ਦੇ ਪਰਵਾਹ ਨੂੰ ਆਪਣੇ ਆਪ ਨੂੰ ਲੈ ਤੁਰਦਾ। ਜਿਹੜੇ ਮਰ ਜਾਣ ਪਾਣੀ ਉਹਨਾਂ ਨੂੰ ਤਾਰ ਦਿੰਦਾ, ਸੱਚ ਜਾਣੋ ਜਿਹੜੇ ਜਿਉਂਦੇ ਰਹਿੰਦੇ ਨੇ ਪਾਣੀ ਉਹਨਾਂ ਨੂੰ ਡੋਬਦਾ ਹੈ। ਜਿਹੜੇ ਭਾਣਾ ਮੰਨਣ ਵਾਲੇ ਨੇ ਨਾ ਆਪਣੇ ਆਪ ਨੂੰ ਜਿਨ੍ਹਾਂ ਨੇ ਜਿਉਂਦੇ ਦੀ ਮਾਰ ਦਿੱਤਾ ਹੈ, ਮਰਨ ਵਾਲੇ ਗੁਰੂ ਕੇ ਸਿੱਖੋ ਉਹ ਪਾਣੀ ਦੇ ਵਿੱਚ ਤਰਦੇ ਨੇ, ਪਾਣੀ ਦੇ ਵਿੱਚ ਉਹਨਾਂ ਨੂੰ ਤਰਨ ਦਾ ਪਾਣੀ ਆਪ ਰਹਿਮਤ ਕਰ ਦਿੰਦਾ। ਬਾਬਾ ਫਰੀਦ ਸਾਹਿਬ ਨੇ ਭਾਣੇ ਦੇ ਸੰਬੰਧੀ ਇੱਕ ਪ੍ਰਮਾਣ ਦਿੱਤਾ, ਉਹਨਾਂ ਨੇ ਆਪ ਭਾਣਾ ਮੰਨਿਆ। ਦੇਖੋ ਕਹਿੰਦੇ ਨੇ ਦਰਿਆ ਵਗਿਆ ਤੇ ਦਰਿਆ ਦਾ ਪਾਣੀ ਉਛਲ ਕੇ ਇਸ ਦਰਿਆ ਨੇ ਕਿਨਾਰਿਆਂ ਨੂੰ ਤੋੜਿਆ, ਕਿਨਾਰੇ ਨੂੰ ਤੋੜ ਕੇ ਦਰਿਆ ਇੱਕੋ ਦਮ ਪਿੰਡ ਵਾਲੇ ਪਾਸੇ ਨੂੰ ਚੱਲਿਆ। ਉਹਨੇ ਪਿੰਡ ਦੇ ਲੋਕਾਂ ਦੀ ਜ਼ਮੀਨ ਨੂੰ ਤਬਾਹ ਕਰਨਾ ਸ਼ੁਰੂ ਕੀਤਾ, ਤੇ ਲੋਕਾਂ ਨੇ ਇੱਕੋ ਗੱਲ ਕੀ ਭਾਵੇਂ ਸਮਝਣ ਲਈ ਸਿਆਣਿਕਾਂ ਸਿਆਣਿਆਂ ਨੇ ਭੂਮਿਕਾ ਵੀ ਇੱਕ ਦਰਿਆ ਦੀ ਦਿੱਤੀ, ਪਰ ਹਕੀਕਤ ਵਿੱਚ ਉਹਨਾਂ ਨੇ ਭਾਣਾ ਮੰਨਣ ਦੀ ਰਜ਼ਾ ਵੀ ਚੱਲਣ ਦੀ ਗੱਲ ਕਹੀ। ਰਜ਼ਾ ਵਿੱਚ ਗਿਲੇ ਨਹੀਂ ਹੁੰਦੇ, ਰਜ਼ਾ ਵਿੱਚ ਕੇਵਲ ਸ਼ੁਕਰ ਹੁੰਦਾ ਹੈ, ਕੇਵਲ ਸ਼ੁਕਰਾਨਾ ਹੁੰਦਾ ਹੈ, ਕੇਵਲ ਧੰਨਵਾਦ ਹੁੰਦਾ ਹੈ। ਤੇ ਮੈਂ ਬੇਨਤੀ ਕਰਾਂ ਧੰਨਵਾਦ ਤੇ ਵੀ ਉਹੀ ਪਹੁੰਚਦਾ ਜੇ ਗੁਰੂ ਕੇ ਸਿੱਖੋ, ਜਿਹੜਾ ਸਾਰੇ ਵਿਕਾਰਾਂ ਦੀ ਫੇਟ ਤੋਂ ਬਚ ਜਾਏ। ਇੱਕ ਉਦਾਹਰਨ ਅਕਸਰ ਅਸੀਂ ਇੰਡੀਆ ਵੀ ਤੱਕਦੇ ਹਾਂ, ਤੁਸੀਂ ਕਿਸੇ ਸ਼ਹਿਰ ਦੇ ਅੰਦਰ ਪ੍ਰਵੇਸ਼ ਕਰੋ ਤੇ ਸਾਹਮਣੇ ਜਾਂਦੇ ਇੱਕ ਬੋਰਡ ਮਿਲਦਾ, ਬੋਰਡ ਲੱਗਾ ਹੈ, ਭਾਵੇਂ ਮਿਊਨਸਪੈਲਿਟੀ ਵਾਲਿਆਂ ਲਾਇਆ, ਨਗਰ ਪਾਲਿਕਾ ਵਾਲਿਆਂ ਲਾਇਆ, ਉਹ ਲਿਖਿਆ ਹੁੰਦਾ ਸ਼ਹਿਰ ਵਿੱਚ ਆਇਓ ਜੀ ਆਇਆਂ ਨੂੰ, ਧਿਆਨ ਦਿਆਜ, ਧੰਨਵਾਦ ਨਹੀਂ ਲਿਖਿਆ ਹੁੰਦਾ, ਸਿਰਫ ਸ਼ਬਦ ਹੁੰਦੇ ਨੇ ਜੀ ਆਇਆਂ ਨੂੰ। ਤੇ ਸ਼ਹਿਰ ਵਿੱਚ ਅਸੀਂ ਲੰਘਣਾ ਸ਼ੁਰੂ ਕਰਨੇ ਆ, ਜਦੋਂ ਸ਼ਹਿਰ ਵਿੱਚ ਲੰਘਣੇ ਆ ਤੇ ਥਾਂ ਥਾਂ ਤੇ ਕੋਈ ਚੁਰਸਤਾ ਆ ਗਿਆ, ਕਿਤੇ ਭੀੜ ਭੜੱਕਾ ਆ ਗਿਆ, ਕਿਤੇ ਲੋਕਾਂ ਦੇ ਕਬੋਲ ਸੁਣਨੇ ਪੈਂਦੇ ਨੇ, ਤੇ ਜਦੋਂ ਬੰਦਾ ਬਚਦਿਆਂ ਬਚਾਉਂਦਿਆਂ ਪੂਰੇ ਸ਼ਹਿਰ ਨੂੰ ਬਾਹਰ ਨਿਕਲ ਜਾਏ, ਪਾਰ ਕਰ ਜਾਏ, ਤੇ ਉਦੋਂ ਫਿਰ ਇੱਕ ਬੋਰਡ ਮਿਲਦਾ, ਉਹਦੇ ਤੇ ਲਿਖਿਆ ਹੁੰਦਾ ਧੰਨਵਾਦ। ਪਹਿਲਾਂ ਧੰਨਵਾਦ ਨਹੀਂ, ਸੱਚ ਜਾਣੋ ਇਹ ਸੰਸਾਰ ਤੇ ਆਇਆ ਉਹ ਬੰਦਿਆਂ, ਇਹ ਸ਼ਹਿਰ ਹੀ ਇਸੇ ਜੀ ਆਇਆ ਕਿਹਾ ਜਾਏਗਾ, ਇਸੇ ਭੀੜ ਭੜੱਕੇ ਨਹੀਂ, ਇਸੇ ਚੁਰਸ ਦੇ ਵਿੱਚ ਬੜੇ ਫੇਟੀਆਂ ਵੱਜਣ ਵਾਲੀਆਂ ਨੇ, ਪਰ ਜੇ ਕਿਤੇ ਤੂੰ ਸਾਰਿਆਂ ਨੂੰ ਬਚਾ ਕੇ ਰਜ਼ਾ ਵੀ ਸਬਰ ਕਰਦਾ ਰਿਹਾ ਤੇ ਸੱਚ ਜਾਣੀ ਇੱਕ ਦਿਨ ਦੁਨੀਆਂ ਤੋਂ ਤੁਰਦਿਆਂ ਤੈਨੂੰ ਵੀ ਧੰਨਵਾਦ ਕਿਹਾ ਜਾਏਗਾ। ਤੇ ਕੇਵਲ ਧੰਨਵਾਦ ਨਹੀਂ, ਇਹ ਵੀ ਕਿਹਾ ਜਾਏਗਾ ਕਿ ਪਰਤ ਕੇ ਸਮਾਂ ਲੱਗੇ ਤੇ ਸਾਡੇ ਸ਼ਹਿਰ ਜ਼ਰੂਰ ਆਇਆ ਜੇ, ਅਸੀਂ ਤੁਹਾਡੀ ਇੰਤਜ਼ਾਰ ਕਰਾਂਗੇ। ਸੱਚ ਜਾਣੋ ਭਾਣੇ ਮੰਨਣ ਵਾਲੇ, ਸਿਦਕ ਵਿੱਚ ਤੁਰਨ ਵਾਲੇ, ਜਿਨ੍ਹਾਂ ਨੇ ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾ ਲਿਆ, ਆਗੈ ਮਿਲੇ ਵਧਾਈ, ਉਹਨਾਂ ਨੂੰ ਜੀ ਆਇਆ ਵੀ ਕਿਹਾ ਜਾਂਦਾ, ਧੰਨਵਾਦ ਵੀ ਕਿਹਾ ਜਾਂਦਾ, ਕਿਉਂਕਿ ਉਹ ਆਪਣੀ ਜ਼ਿੰਦਗੀ ਦੀ ਯਾਤਰਾ ਸਫਲ ਕਰਕੇ ਗਏ। ਬਾਬਾ ਫਰੀਦ ਸਾਹਿਬ ਨੇ ਸ਼ਬਦ ਕਹੇ ਨੇ, ਕਹਿਣ ਲੱਗੇ ਪਾਣੀ ਵੀ ਚੱਲਣ ਵਾਲੇ, ਦਰਿਆ ਛਲਕੇ ਹੈ, ਪਾਣੀ ਬਾਹਰ ਨਿਕਲਿਆ, ਲੋਕਾਂ ਕਿਹਾ ਫਕੀਰ ਤੇਰੀ ਰੱਬ ਦੇ ਘਰ ਤੱਕ ਚੱਲਦੀ ਏ, ਇਸ ਦਰਿਆ ਦੇ ਪਾਣੀ ਨੂੰ ਇਸ ਦੇ ਮੁਖਾਣੇ ਨੂੰ ਰੋਕ ਦੇ। ਕਹਿਣ ਲੱਗੇ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਕਿ ਕੰਧੀ ਵਹਿਣ ਨਾ ਢਾਏ ਤਉ ਭੀ ਲੇਖਾ ਦੇਵਣਾ, ਇਹ ਦਰਿਆ ਇਹਨਾਂ ਤਾਕਤ ਦਾ ਮਾਣ ਨਾ ਕਰ, ਇਹਨਾਂ ਤੂੰ ਕਿਨਾਰਿਆਂ ਨੂੰ ਢਾ ਕੇ ਜ਼ਿੰਦਗੀ ਲੋਕਾਂ ਦੀ ਤਬਾਹ ਨਾ ਕਰ, ਕਿਉਂਕਿ ਉਛਲ ਕੇ ਚੱਲਣ ਵਾਲਿਆ ਇੱਕ ਦਿਨ ਤੈਨੂੰ ਵੀ ਲੇਖਾ ਦੇਣਾ ਪੈਣਾ। ਭਾਣੇ ਵੀ ਚੱਲਣ ਵਾਲੇ ਦਰਿਆ ਨੇ ਕਿਹਾ ਸੀ ਬਾਬਾ ਜੀ ਲੋਕਾਂ ਨੂੰ ਤਾਂ ਪਤਾ ਕੋਈ ਨਹੀਂ, ਤੁਸੀਂ ਤਾਂ ਅੰਦਰ ਨੂੰ ਜਾਣਦੇ ਹੋ, ਮੇਰੇ ਆਪਣੇ ਵਸ ਵਿੱਚ ਕੁਝ ਨਹੀਂ। ਜਿੱਧਰ ਰੱਬ ਮੈਨੂੰ ਤੋਰਦਾ ਪਿਆ, ਸੱਚ ਜਾਣੂ ਮੈਂ ਉਹਦੀ ਰਜ਼ਾ ਵੀ ਤੁਰਨਾ ਪਿਆ। ਚੜ੍ਹਦੀ ਕਲਾ ਕਿਤੇ ਕੁਝ ਭਾਣਾ, ਉਹਨਾਂ ਸ਼ਬਦ ਵਰਤਿਆ, ਕੰਧੀ ਵਹਿਮ ਨਾ ਢਾਏ, ਤੋ ਵੀ ਲੇਖਾ ਦੇਵਣਾ। ਤੇ ਦਰਿਆ ਨੇ ਕਿਹਾ ਸੀ, ਜਿੱਧਰ ਰੱਬ ਰਜ਼ਾਏ ਵਹਿਣ ਤੰਦਾਉ ਗਉ ਕਰੇ। ਜਿੱਧਰ ਮੈਨੂੰ ਰੱਬ ਦੀ ਰਜ਼ਾ ਜਿੱਧਰ ਉਹਨੇ ਲੈ ਜਾਣਾ, ਮੈਂ ਉਸੇ ਪਾਸੇ ਨੂੰ ਤੁਰਨਾ ਹੈ। ਭਾਈ ਗੁਰਦਾਸ ਜੀ ਹੁਣਾਂ ਨੇ ਭਾਣੇ ਦੇ ਸੰਬੰਧੀ ਇੱਕ ਬਹੁਤ ਪਿਆਰਾ ਬਚਨ ਕਿਹਾ। ਕਹਿਣ ਲੱਗੇ, ਗੁਰਮੁਖ ਹਉਮੈ ਪਰ ਹਰੈ, ਮਨ ਭਾਵੈ ਖਸਮੈ ਦਾ ਭਾਣਾ। ਤੇਰੇ ਭਾਣੇ ਮੈਂ ਅਰਜ਼ ਕਰ ਰਿਹਾ। ਕਹਿੰਦੇ ਨੇ, ਗੁਰਮੁਖ ਨੇ ਆਪਣੇ ਅੰਦਰ ਦੀ ਹਉਮੈ ਨੂੰ ਛੱਡ ਦਿੱਤਾ ਹੈ, ਉਹਨੇ ਹਉਮੈ ਨੂੰ ਤਿਆਗ ਦਿੱਤਾ। ਹਉਮੈ ਵਾਲੇ ਕਹਿੰਦਾ, ਮੇਰੇ ਨਾਲ ਕਿਉਂ ਹੋਇਆ? ਕਿਉਂਕਿ ਉਹ ਅਜੇ ਆਪਣੀ ਹੋਂਦ ਨੂੰ, ਆਪਣੀ ਤਾਕਤ ਨੂੰ ਜਿਤਾਉਂਦਾ ਪਿਆ ਹੈ। ਤੇ ਜਿਹਨੇ ਮੈਂ ਮੇਰੀ ਛੱਡ ਦਿੱਤੀ, ਉਹ ਕਹਿੰਦਾ, ਜੋ ਕੁਝ ਹੋਇਆ ਤੇਰੀ ਰਜ਼ਾ ਵਿੱਚ ਹੀ ਹੋਇਆ। ਗੁਰਮੁਖ ਹਉਮੈ ਪਰ ਹਰੈ, ਮਨ ਭਾਵੈ ਖਸਮੈ ਦਾ ਭਾਣਾ। ਉਹਦੇ ਮਨ ਨੂੰ ਭਾਣਾ ਪਾਉਂਦਾ, ਤੇ ਕਿਹਦਾ? ਉਸ ਖਸਮ ਦਾ। ਦੇਖੋ, ਜਿੰਨਾ ਭਾਣਾ ਮੰਨਿਆ ਅਸਲ ਵਿੱਚ ਉਹ ਬੰਦੇ ਬਣੇ। ਸਾਹਿਬ ਬਾਬਾ ਕਬੀਰ ਜੀ ਦਾ ਅਸੀਂ ਇੱਕ ਸ਼ਬਦ ਪੜ੍ਹਨੇ ਆ, ਉਹ ਕਹਿੰਦੇ ਨੇ, ਭਾਣੇ ਦਾ ਮਤਲਬ ਇਹ ਨਹੀਂ ਕਿ ਸੁੱਖ ਵਾਲੀ ਗੱਲ ਆਵੇ ਤੇ ਭਾਣਾ, ਤੇ ਦੁੱਖ ਆਵੇ ਤੇ ਗਿਲੇ ਕਰੇ। ਨਹੀਂ, ਬੰਦਾ ਤਾਂ ਸਾਰੀ ਜ਼ਿੰਦਗੀ ਸੱਚ ਜਾਣੋ ਗਿਲਿਆਂ ਵਿੱਚ ਨਿਕਲ ਚੱਲੀਏ, ਸ਼ਿਕਵਿਆਂ ਵਿੱਚ ਨਿਕਲ ਚੱਲੀਏ, ਸਾਰੀ ਜ਼ਿੰਦਗੀ ਰੱਬ ਨੂੰ ਉਲਾਮੇ ਦਿੰਦੇ ਨਿਕਲ ਗਈਏ। ਪ੍ਰੋਫੈਸਰ ਪੂਰਨ ਸਿੰਘ ਹੁਣਾਂ ਨੇ ਉਹਨਾਂ ਦੇ ਜੀਵਨ ਵਿੱਚ ਇੱਕ ਬਹੁਤ ਸੋਹਣੀ ਘਟਨਾ ਦਿੱਤੀ ਹੈ। ਸਰਦਾਰ ਕਿਰਪਾਲ ਸਿੰਘ ਜੀ ਕਸੇਲ ਹੁਣਾਂ ਨੇ, ਕਹਿੰਦੇ ਨੇ, ਦੋ ਈਸਾਈ ਮਿਸ਼ਨਰੀ, ਇਉਂ ਕਹਿ ਲਓ ਦੋ ਬੀਬੀਆਂ, ਕ੍ਰਾਇਸਟ ਦਾ ਪ੍ਰਚਾਰ ਕਰਨ ਵਾਲੀਆਂ ਵੱਖ ਵੱਖ ਇਲਾਕਿਆਂ ਵਿੱਚ ਗਈਆਂ ਸਨ। ਅੱਜ ਕਈ ਸਾਲਾਂ ਤੋਂ ਬਾਅਦ ਜਦੋਂ ਪ੍ਰਚਾਰ ਕਰਕੇ ਵਾਪਸ ਮੁੜੀਆਂ, ਆਪਸ ਵਿੱਚ ਇਕੱਠੀਆਂ ਹੋ ਬੈਠੀਆਂ, ਤੇ ਇੱਕ ਨੇ ਕਿਹਾ ਸੀ ਕਿ ਜਦੋਂ ਈਸਾ ਆਉਣਗੇ, ਮੈਂ ਸਿਰਫ ਉਦਾਹਰਣ ਦੇ ਰਿਹਾ, ਇਹ ਨਾ ਸਮਝੋ ਵੀ ਗੁਰਮਤ ਤੋਂ ਬਾਹਰ ਜਾ ਕੇ, ਭਾਵਾਂ ਉਦਾਹਰਣ ਇੱਕ ਲਈਏ, ਪਰ ਇਸ ਗੱਲ ਨੂੰ ਸਮਝਣ ਲਈ ਕਿ ਗਿਲੇ ਛੱਡ ਦਿਓ ਬੰਦਿਆਂ, ਸ਼ੁਕਰ ਕਰਨ ਦੀ ਜਾਚ ਸਿੱਖ ਲੈ। ਜੋ ਮਿਲਿਆ ਉਹਦਾ ਸ਼ੁਕਰ ਕਰ, ਜੇ ਨਹੀਂ ਮਿਲਿਆ ਤੇ ਅਰਦਾਸ ਕਰ, ਮੈਂ ਇਹਦੇ ਪਾਤਰ ਦਾ ਨਹੀਂ, ਮੇਰੇ ਕੋਲ ਇਹਦੇ ਜੋਗਾ ਜੀਵਨ ਨਹੀਂ, ਤੁਸੀਂ ਤਾਂ ਨਹੀਂ ਮੈਨੂੰ ਦਿੱਤਾ। ਇਹ ਨਹੀਂ ਤੂੰ ਧੱਕਾ ਕਰਕੇ ਕਹਿ ਮੈਨੂੰ ਕਿਉਂ ਨਹੀਂ ਦਿੱਤਾ, ਜੇ ਨਹੀਂ ਦਿੱਤਾ ਤਾਂ ਅਰਦਾਸ ਕਰ, ਮੇਰਾ ਇਹਦੇ ਵਿੱਚ ਭਲਾ ਸੀ, ਤੁਸੀਂ ਨਹੀਂ ਦਿੱਤਾ, ਜਿਹੜਾ ਦਿੱਤਾ ਹੀ ਮੈਂ ਇਹਦਾ ਸ਼ੁਕਰ ਕਰਨਾ ਹੈ। ਗਿਲਾ ਨਹੀਂ, ਉਲਾਮਾ ਨਹੀਂ, ਆਪਸ ਵਿੱਚ ਮਿਲੀਆਂ, ਇੱਕ ਦੇ ਚਿਹਰੇ ਤੇ ਬੜੀ ਗੰਭੀਰਤਾ ਸੀ, ਪੂਰੀ ਤਰ੍ਹਾਂ ਸੰਤੁਸ਼ਟ ਸੀ। ਤੇ ਆਖਦੇ ਨੇ, ਉਸ ਨੂੰ ਦੂਸਰੀ ਨੇ ਕਿਹਾ, ਕਹਿਣ ਲੱਗੀ, ਦੇਖੋ ਕਿ ਬਾਹਰ ਜਾਂਦੇ ਹਾਂ, ਲੋਕੀ ਬਹੁਤ ਕੁਛ ਕਹਿੰਦੇ ਪਏ ਨੇ, ਕਬੋਲ ਬੋਲਦੇ ਨੇ, ਸ਼ਬਦ ਭੈੜੇ ਬੋਲਦੇ ਨੇ, ਤੇ ਜਦੋਂ ਈਸਾ ਜੀ ਆਉਣਗੇ, ਕਿ ਅਸੀਂ ਸਭ ਤੋਂ ਪਹਿਲਾਂ ਦੱਸਣਾ, ਦੇਖੋ ਕਿ ਤੁਹਾਡੇ ਰਾਹ ਤੇ ਤੁਰੇ ਲੋਕਾਂ ਨੇ ਸਾਨੂੰ ਆਹ ਕੁਛ ਕਿਹਾ। ਕਹਿੰਦੇ ਨੇ, ਉਸ ਵੇਲੇ ਦੂਜੀ ਨੇ ਕਿਹਾ ਸੀ, ਖਾਮੋਸ਼, ਅਗਾਂ ਜ਼ਬਾਨ ਨਾ ਖੋਲੀ। ਉਹਨੇ ਪੁੱਛਿਆ, ਕਿਉਂ? ਕਹਿਣ ਲੱਗੀ, ਦੇਖੋ ਜਦੋਂ ਈਸਾ ਨੇ ਆਉਣਾ ਹੈ, ਉਹ ਧਰਤੀ ਦੇ ਲੋਕਾਂ ਦਾ ਭਾਰ ਕਰਨ ਆਏ ਨੇ, ਉਹ ਦੁੱਖ ਦੂਰ ਕਰਕੇ ਲੋਕਾਂ ਦਾ ਆਉਣਗੇ, ਤੇ ਜਦੋਂ ਘਰ ਆਉਣਗੇ, ਤੇ ਘਰ ਆਉਂਦਿਆਂ ਸਾਰ ਅਸੀਂ ਉਲਾਮੇ ਦਿਆਂਗੀਆਂ, ਤੇ ਅਸਲ ਵਿੱਚ ਪਤੀ ਵਰਤਾ ਇਸਤਰੀ ਦਾ ਧਰਮ ਨਹੀਂ, ਜਦੋਂ ਆਉਣਗੇ ਆਉਂਦਿਆਂ ਸ਼ੁਕਰ ਕਰਾਂਗੇ ਜੀ ਸਦਕੇ, ਅਸੀਂ ਇਹਦੇ ਲਾਇਕ ਨਹੀਂ, ਤੁਸੀਂ ਸਾਡੇ ਘਰ ਆ ਗਏ। ਹੁਣ ਫਰਕ ਹੈ ਨਾ, ਆਪੋ ਆਪਣੀ ਸੋਚਦਾ। ਮੈਂ ਕਹਿੰਦਾ, ਗੁਰੂ ਕੇ ਸਿੱਖਾਂ, ਤੂੰ ਸਾਈਂ ਨੂੰ ਉਲਾਮੇ ਨਾ ਦੇ, ਤੂੰ ਸ਼ੁਕਰ ਕਰ, ਗਿਲਾ ਨਾ ਕਰ, ਉਹਦੇ ਉੱਤੇ ਤਾਨੇ ਨਾ ਕਸ। ਮੇਰੇ ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ ਹੈ, ਕਹਿਣ ਲੱਗੇ, ਭਾਣੇ ਨੂੰ ਮੰਨਣ ਵਾਲਾ ਉਹ ਕੇਵਲ ਸ਼ੁਕਰ ਵਿੱਚ ਜੁੜਦਾ ਹੈ, ਉਹ ਕਦਾ ਧੰਨਵਾਦ ਕਰਦਾ ਹੈ, ਉਹ ਕਦੀ ਵੀ ਉਲਾਮੇ ਨਹੀਂ ਦਿੰਦਾ। ਤੇ ਭਾਈ ਸਾਹਿਬ ਦੇ ਬਚਨ ਨੇ, ਗੁਰਮੁਖ ਹਉਮੈ ਪਰ ਹਰੈ, ਮਨ ਭਾਵੈ ਖਸਮੈ ਦਾ ਭਾਣਾ। ਕਹਿਣ ਲੱਗੇ, ਪੈਰੀ ਪੈ ਪਾ ਖਾਕ ਹੋਏ, ਦਰਗਹਿ ਪਾਵੈ ਮਾਨ ਨਿਮਾਨ। ਉਹ ਇੰਨੀ ਚੜ੍ਹਦੀ ਕਲਾ ਵਿੱਚ ਹੈ, ਸਭ ਦੇ ਚਰਨਾਂ ਦੀ ਧੂੜੇ ਤੇ ਰੱਬ ਦੀ ਦਰਗਾਹ ਵਿੱਚ ਉਹਨੂੰ ਥਾਂ ਮਿਲਦੀ ਹੈ। ਕਹਿਣ ਲੱਗੇ, ਵਰਤਮਾਨ ਵਿੱਚ ਵਰਤਦਾ ਹੋਵਣ ਹਾਰ ਸੋਈ ਪਰਵਾਣਾ। ਹੁਣ ਤੱਕੋ ਵਰਤਮਾਨ ਵਿੱਚ ਵਰਤਦਾ, ਇਸ ਤੁਕ ਨੂੰ ਅਸੀਂ ਬੜੀ ਵਾਰੀ ਪੜਿਆ, ਹਕੀਕਤ ਏ ਜਿਸ ਸਿੱਖ ਨੂੰ ਵਰਤਮਾਨ ਵਿੱਚ ਵਰਤਣ ਦੀ ਜਾਂਚ ਆ ਜਾਏ, ਉਹ ਬੰਦਾ ਕਦੀ ਢਿੰਦੀ ਕਲਾ ਵੀ ਜਾਂਦੇ। ਜਦੋਂ ਅਸੀਂ ਢਿੰਦੀ ਕਲਾ ਵੀ ਜਾਂਦੇ ਹਾਂ, ਜਿਹੜੇ ਦਿਨ ਬੀਤੇ ਨੇ ਉਹਨਾਂ ਨੂੰ ਚੇਤੇ ਕਰਕੇ, ਜਿਹੜੇ ਆਏ ਨੇ ਉਹਨਾਂ ਦੇ ਫਿਕਰ ਵਿੱਚ, ਤੇ ਜਿਹੜੇ ਚਾਰ ਸਵਾਸ ਮਿਲੇ ਨੇ ਇਹਨਾਂ ਨੂੰ ਕਿਹੜਾ ਸਾਂਭਦਾ ਹੈ। ਭਾਈ ਵੀਰ ਸਿੰਘ ਹੋਣਾ ਨੇ ਐਵੇਂ ਨਹੀਂ ਸੀ ਕਿਹਾ ਕਿ ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਪਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ। ਉਹ ਪਿਆਰਿਓ ਅੱਜ ਸਾਡੇ ਕੋਲ ਵਿੱਚ ਇਹ ਫਿਕਰਾਂ ਲਾਏ ਵਰਤਮਾਨ ਨੂੰ ਸਾਂਭੇਖਾ ਬੰਦਾ ਜਿਹਨਾਂ ਲੋਕਾਂ ਨੂੰ ਵਰਤਮਾਨ ਸਾਂਭਣ ਦੀ ਜਾਂਚ ਆ ਜਾਏ ਉਹਨਾਂ ਦਾ ਅਤੀਤ ਵੀ ਚੰਗਾ ਬਣ ਜਾਂਦਾ ਹੈ ਤੇ ਸੱਚ ਜਾਣੋ ਉਹਨਾਂ ਦਾ ਭਵਿੱਖ ਵੀ ਸੁਨਹਿਰੀ ਹੁੰਦਾ ਹੈ। ਵਰਤਮਾਨ ਨੂੰ ਸਾਂਭਣਾ ਜਿਹੜੇ ਸਮਾਂ ਨਿਕਲਦਾ ਪਿਆ ਇਸ ਵਰਤਮਾਨ ਨੇ ਤਾਂ ਸਾਡਾ ਬੀਤਿਆ ਹੋਇਆ ਭੂਤ ਕਾਲ ਬਣਿਆ। ਜਿਸ ਬੰਦੇ ਨੇ ਲੰਘਦੇ ਹੋਏ ਵਰਤਮਾਨ ਨੂੰ ਸੰਭਲਿਆ ਹੈ ਲੰਘਣ ਤੋਂ ਬਾਅਦ ਉਹਦਾ ਬੀਤਿਆ ਹੋਇਆ ਸਮਾਂ ਕਦੀ ਨਿਭਲ ਨਹੀਂ, ਉਹਦਾ ਬੀਤਿਆ ਵੀ ਸਫਲ ਹੈ ਤੇ ਜਿਹੜਾ ਆ ਰਿਹਾ ਉਹਨੇ ਵੀ ਸਫਲ ਹੋਣਾ ਜਿਹਨੂੰ ਵਰਤਮਾਨ ਵਿੱਚ ਵਰਤਣ ਦੀ ਜਾਂਚ ਆ ਜਾਏ। ਵਰਤਮਾਨ ਵੀ ਜੀਏ ਕਿ ਅੱਜ ਮੇਰੇ ਨਾਲ ਕੀ ਹੈ, ਗੁਰੂ ਅਮਰਦਾਸ ਜੀ ਨੇ ਵਰਤਮਾਨ ਵੀ ਜੀਣ ਦੀ ਜਾਂਚ ਦੱਸੀ। ਭਾਵਾਂ ਕਿ ਸਤਿਗੁਰੂ ਨੇ ਇਹ ਖੇਡ ਆਪਣੇ ਜਾਮੇ ਵਿੱਚ ਵਰਤਾਈ, ਅਗਾਂਹ ਨਹੀਂ ਰਾਤ ਨੂੰ ਲੰਗਰ ਪਾਣੀ ਤਿਆਰ ਹੋਣ, ਵਾਹਿਗੁਰੂ ਸਾਰਾ ਦਿਨ ਲੰਗਰ ਤਿਆਰ ਹੋਣਾ, ਸੰਗਤ ਨਿਆਉਣਾ, ਪ੍ਰਸ਼ਾਦ ਪਾਣੀ ਛਕਣਾ ਤੇ ਸ਼ਾਮ ਨੂੰ ਇੱਕ ਗੱਲ ਕਹਿ ਦੇਣੀ ਹੈ ਕਿ ਭਾਂਡੇ ਧੋ ਦਿਓ, ਮੂੰਹ ਤੇ ਮਾਰ ਦਿਓ। ਕਿਉਂ? ਇੱਕ ਸਬਕ ਪੈ ਸਿਖਾਉਂਦੇ ਸਨ ਸਿੱਖੀ ਨੂੰ ਘੜਨ ਦੇ ਲਈ, ਸਿੱਖ ਨੂੰ ਘੜਨ ਲਈ ਕਿ ਵਰਤਮਾਨ ਵਿੱਚ ਵਰਤਣ ਦੀ ਜਾਂਚ ਆ ਜਾਏ। ਜੇ ਅੱਜ ਸਾਈਂ ਨੇ ਦਿੱਤਾ ਹੈ ਤੇ ਸਵੇਰੇ ਜੇ ਜ਼ਿੰਦਗੀ ਦਿੱਤੀ ਤੇ ਰੋਜ਼ੀ ਫਿਰ ਵੀ ਦਏਗਾ। ਇਹ ਵਰਤਮਾਨ ਵਿੱਚ ਵਰਤਣਾ ਸੀ। ਭਾਈ ਸਾਹਿਬ ਨੇ ਸ਼ਬਦ ਵਰਤੇ, ਭਾਈ ਵੀਰ ਸਿੰਘ ਉਹਨਾਂ ਨੇ ਕਿਹਾ ਕਿ ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਪਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ, ਓਏ ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਕੱਲ ਭਲਕ ਨੂੰ ਸੋਚ ਅੱਜ ਇਹ ਮੁਫ਼ਤ ਗਵਾਈ। ਐਵੇਂ ਸੋਚ ਵਿੱਚ ਪੈ ਗਏ। ਜਿਹੜੇ ਵਰਤਮਾਨ ਸਾਂਭਦੇ ਨੇ ਨਾ ਉਹਨਾਂ ਨੂੰ ਸਾਹਿਬ ਕਹਿੰਦੇ ਨੇ ਕਿ ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ ਮੇਰੀ ਜ਼ਿੰਦਗੀ। ਗੁਰੂ ਰਾਮਦਾਸ ਜੀ, ਮਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਰਾਮ, ਕੀ ਪਤਾ ਅਗਲਾ ਆਉਣਾ ਕਿ ਨਹੀਂ, ਜਿਹੜਾ ਆਇਆ ਘੱਟੋ ਘੱਟ ਇਹਨੂੰ ਸਾਂਭ ਲੈ। ਜਿਹੜੇ ਵਰਤਮਾਨ ਨੂੰ ਸਾਂਭਦੇ ਨੇ ਉਹਨਾਂ ਨੂੰ ਕਹਿੰਦੇ ਨੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ। ਜਿਹੜੇ ਵਰਤਮਾਨ ਸਾਂਭਦੇ ਨੇ ਉਹਨਾਂ ਨੂੰ ਸਹਿਬ ਕਿਰਪਾਲੂ ਜੀ ਨੇ ਮਿਹਰ ਕਰਕੇ ਬਚਨ ਕਹੇ ਨੇ ਕਿ ਕੁਦਰਤ ਕੀ ਬਿਨਾ ਜਾਣੀਏ, ਵੱਡਾ ਬੇਪਰਵਾਹ ਵਰਤਮਾਨ ਨੂੰ ਸਾਂਭ ਲੈ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਂ। ਮੈਂ ਆਉਣਾ ਕਬੀਰ ਜੀ ਦੇ ਸ਼ਬਦ ਵੱਲ ਹੈ, ਬੇਨਤੀ ਕਰ ਰਿਹਾ ਭਾਣਾ, ਗੁਰਮੁਖ ਹੋਂ ਮੈਂ ਪਰ ਹਰੈ ਮਨ ਭਾਵੈ ਖਸਮੈ ਦਾ ਭਾਣਾ, ਪੈਰੀ ਪੈ ਪਾ ਖਾਕ ਹੋਏ ਦਰਗਹਿ ਪਾਵੈ ਮਾਨ ਨੀ ਮਾਣਾ, ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਣਾ, ਕਾਰਨ ਕਰਤਾ ਜੋ ਕਰੈ ਸਿਰ ਧਰ ਮਨ ਕਰੇ ਸ਼ੁਕਰਾਣਾ। ਇਹ ਵੇ ਤੇਰੇ ਭਾਣੇ, ਸਿਰ ਧਰ ਮਨ ਕਰੇ ਸ਼ੁਕਰਾਣਾ, ਜੋ ਕਰਤਾ ਜੋ ਵਾਹਿਗੁਰੂ ਕਰਦਾ ਉਹਦੇ ਤੋਂ ਸਿਰ ਨਾ ਫੇਰੇ। ਇਸੇ ਗੱਲ ਦੀ ਪ੍ਰੋੜਤਾ ਜੋ ਭਾਈ ਗੁਰਦਾਸ ਨੇ ਕੀਤੀ ਇਹਨੂੰ ਕਬੀਰ ਸਾਹਿਬ ਮੁਦਤ ਪਹਿਲਾਂ ਕਹਿੰਦੇ ਨੇ ਫੁਰਮਾਨ ਤੇਰਾ ਸਿਰੈ ਉੱਪਰ, ਕਾਰਨ ਕਰਤਾ ਜੋ ਕਰੈ ਸਿਰ ਧਰ ਮਨ ਕਰੈ ਸ਼ੁਕਰਾਣਾ, ਫੁਰਮਾਨ ਤੇਰਾ ਸਿਰੈ ਉੱਪਰ ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਤੂੰ ਹੀ ਕਰੀਆ ਤੁਝੈ ਤੇ ਨਿਸ਼ਤਾਰ, ਬੰਦੇ ਬੰਦਗੀ ਇੱਕ ਪਿਆਰ ਭਾਣਾ ਕੀਏ ਸਾਹਿਬ ਰੋਸ ਧਰੋ ਕੇ ਪਿਆਰ, ਨਾਮ ਤੇਰਾ ਆਧਾਰ ਮੇਰਾ, ਮੇਰੇ ਲਈ ਨਾਮ ਕੀ ਚੜ੍ਹਦੀ ਕਲਾ ਹੈ, ਜੇ ਪਾਣੀ ਨਾ ਮਿਲੇ ਤੇ ਕਮਲ ਦੇ ਫੁੱਲ ਮੁਰਝਾ ਜਾਂਦੇ ਨੇ, ਜੇ ਸਿੱਖ ਨੂੰ ਬੰਦਗੀ ਦਾ ਜਲ ਨਾ ਮਿਲੇ ਤੇ ਸੱਚਕਲ ਜਾਣੋ ਇਹਦੀ ਚੜ੍ਹਦੀ ਕਲਾ ਵੀ ਮੁਰਝਾ ਜਾਂਦੀ ਹੈ। ਢਿੰਦੀ ਕਲਾ ਹੈ ਨਾਮ ਤੇਰਾ ਆਧਾਰ ਮੇਰਾ, ਜੋ ਫੂਲ ਜਈ ਹੈ ਨਾਰ ਕਹੋ ਕਬੀਰ ਕਹਿ ਕਬੀਰ, ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ, ਇਹ ਵੀ ਤੇਰਾ ਭਾਣਾ। ਭਾਈ ਸਾਹਿਬ ਕਹਿ ਰਹੇ ਨੇ ਕਿ ਗੁਰਮੁਖੋਂ ਮੈਂ ਪਰ ਹਰੈ ਮਨ ਭਾਵੈ ਖਸਮੈ ਦਾ ਭਾਣਾ, ਪੈਰੀ ਪੈ ਪਾ ਖਾਕ ਹੋਏ ਦਰਗਹਿ ਪਾਵੈ ਮਾਨ ਨਿਵਾਣਾ, ਵਰਤਮਾਨ ਵਿੱਚ ਵਰਦਾ ਹੋਵਣ ਹਾਰ ਸੋਈ ਪਰਵਾਣਾ, ਕਾਰਨ ਕਰਤਾ ਜੋ ਕਰੈ ਸਿਰ ਧਰ ਮਨ ਕਰੈ ਸ਼ੁਕਰਾਣਾ, ਰਾਜ਼ੀ ਹੋਏ ਰਜ਼ਾਏ ਵਿੱਚ ਦੁਨੀਆਂ ਅੰਦਰ ਜਿਉਂ ਮਹਿਮਾਨ, ਉਹਦੀ ਰਜ਼ਾ ਵਿੱਚ ਰਹਿੰਦਾ ਕਿ ਜਿਵੇਂ ਉਹ ਰੱਖੇ ਉਸੇ ਤਰ੍ਹਾਂ ਮਹਿਮਾਨ ਬਣ ਕੇ ਰਹਿੰਦਾ ਹੈ। ਗੁਰਮੁਖੋ ਜਿਨ੍ਹਾਂ ਨੂੰ ਭਾਣੇ ਦਾ ਰਸ ਆ ਗਿਆ ਹੈ ਉਹਨਾਂ ਨੇ ਫਿਰ ਸਰਬੱਤ ਦਾ ਭਲਾ ਮੰਗਿਆ। ਜਦੋਂ ਭਲਾ ਮੰਗਣ ਵਾਲੇ ਪਾਸੇ ਜਾਂਦੇ ਹਾਂ ਨਾ ਗੁਰਮੁਖੋ, ਗੁਰੂ ਨਾਨਕ ਸਾਹਿਬ ਦਾ ਇੱਕ ਘਰ ਹੈ, ਅਨੇਕਾਂ ਧਰਮ ਨੇ ਆਪਣੇ ਆਪਣੇ ਸਾਰੇ ਲੋਚਦੇ ਨੇ। ਮੈਂ ਕੱਲ ਬੇਨਤੀ ਕੀਤੀ ਸੀ ਸਿੱਖਾਂ ਤੇਰੀ ਅਰਦਾਸ ਲਈ ਇਹ ਮੁੰਦਾਵਣੀ ਹੈ, ਅਖੀਰਲੀ ਮੋਹਰੀ ਤੇਰੇ ਲਈ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਵੇਂ ਸਰਬੱਤ ਦਾ ਭਲਾ, ਇੱਥੇ ਤੇਰੀ ਸਾਰੀ ਗੱਲ ਅਰਦਾਸ ਦੀ ਖਤਮ ਤੇ ਹੁੰਦੀ ਹੈ। ਇਹ ਛੱਪਾ ਲੱਗ ਗਿਆ, ਮੋਹਰ ਲੱਗ ਗਈ, ਇਹ ਛਾਪ ਲੱਗ ਗਈ। ਸਤਿਗੁਰੂ ਨੂੰ ਪੁੱਛੋ ਕਿ ਭਲਾ, ਪਹਿਲੀ ਗੱਲ ਕਿ ਸਿੱਖ ਕੇਵਲ ਭਲਾ ਮੰਗਦਾ ਨਹੀਂ ਭਲਾ ਕਰਦਾ ਵੀ। ਮੈਂ ਬੇਨਤੀ ਕਰਾਂ ਮੰਗਣ ਨੂੰ ਤਾਂ ਮੇਰੇ ਵਰਗੇ ਰੋਜ਼ ਹੀ ਪੜ੍ਹੀ ਜਾਂਦੇ ਆ, ਲੈਕਚਰ ਕਰੀ ਜਾਣਾ ਨਾ ਹੁਣ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਕੇਵਲ ਭਲਾ ਮੰਗਦੇ ਨਹੀਂ ਭਲਾ ਕਰਦੇ ਨੇ, ਤੇ ਕਰਦੇ ਵੀ ਉਹਨਾਂ ਦਾ ਨੀ ਜਿਹੜਾ ਇਹਨਾਂ ਦਾ ਬੁਰਾ ਕਰਦੇ। ਸਿੱਖ ਦੀ ਅਵਸਥਾ ਕਿੱਥੋਂ ਆਵੇਗੀ ਗੁਰਮੁਖੋ? ਜਿਨ੍ਹਾਂ ਨੇ ਭਲਾ ਮੰਗਣਾ ਉਹਨਾਂ ਦੀ ਨਜ਼ਰ ਵਿੱਚ ਦੁਸ਼ਮਣ ਕੋਈ ਨੀ ਜੇ, ਜਿਨ੍ਹਾਂ ਭਲਾ ਮੰਗਣਾ ਉਹਦੀ ਨਜ਼ਰ ਵਿੱਚ ਵੈਰੀ ਕੋਈ ਨੀ। ਭਲਾ ਮੰਗਣ ਵਾਲੇ ਕਹਿੰਦੇ ਨੇ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਮੇਲ ਕੀਓ ਮੇਰੇ ਰਾਜਨ। ਭਲਾ ਮੰਗਣ ਵਾਲੇ ਕਹਿੰਦੇ ਨੇ ਬਿਸਰ ਗਈ ਸਭ ਤਾਤ ਪਰਾਈ। ਗੁਰਮੁਖ ਕਦੋਂ ਤਾਤ ਪਰਾਈ ਮਿਟੇਗੀ? ਇੱਥੇ ਤਾਂ ਕਿਸੇ ਦਾ ਭਲਾ ਕੀ ਮੰਗਣਾ, ਇਸ ਪਾਸੇ ਵੈਸ ਚੁਲਣਾ ਨੀ ਚਾਹੀਦਾ। ਅੰਦਰ ਦਵੈਸ਼ ਇੰਨੀ ਏ, ਅਸੀਂ ਦੂਜੇ ਨੂੰ ਵੇਖ ਕੇ ਰਾਜੀ ਕੋਈ। ਸਾਹਿਬ ਕਹਿੰਦੇ ਨੇ ਭਲਾ ਮੰਗਣ ਵਾਲਾ ਤਾਂ ਕਹਿੰਦਾ ਕਿ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਜਿਹਨੂੰ ਸਗਲ ਸੰਗ ਬਣ ਆਈ ਉਹ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ, ਜੋ ਪ੍ਰਭ ਕੀਨੋ ਸੋ ਭਲ ਮਾਨਿਓ। ਦਾਤਾ ਜੀ ਕਿੱਥੋਂ ਮਿਲੀ ਅਕਲ? ਕਹਿਣ ਲੱਗੇ ਇਹ ਸਮਤ ਸਾਧੂ ਤੇ ਪਾਈ, ਇਹ ਸਾਨੂੰ ਅਕਲ ਇਹ ਸੋਝੀ ਮੇਰੇ ਗੁਰੂ ਨੇ ਦਿੱਤੀ। ਜਿਨ੍ਹਾਂ ਨੂੰ ਭਾਣੇ ਦਾ ਰਸ ਆ ਗਿਆ ਉਹ ਕਹਿੰਦੇ ਨੇ ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਗੁਰਮੁਖ ਇਹ ਨੀ ਕਹਿੰਦੇ ਕੱਲਾ ਸਿੱਖ ਦਾ ਭਲਾ ਹੋਵੇ, ਪਤਾ ਨੀ ਇਸ ਦਵੈਸ ਤੋਂ ਕਦੋਂ ਬਾਬਾ ਜੀ ਅਸੀਂ ਉੱਤੇ ਉੱਠਾਂਗੇ, ਕਦੋਂ ਤੇਰੇ ਰਹਿਮਤ ਦੇ ਬੂਹੇ ਖੁੱਲਣਗੇ, ਜਦੋਂ ਅੱਖਾਂ ਉੱਤੋਂ ਦੂਈ ਦਾ ਪਰਦਾ ਦੂਰ ਹੋਵੇਗਾ। ਸੱਚ ਜਾਣੀਏ ਸਾਨੂੰ ਤਾਂ ਭਰਾ ਦਾ ਭਲਾ ਨੀ ਲੋਚਦਾ, ਅਸੀਂ ਦੁਨੀਆਂ ਦਾ ਭਲਾ ਕਿੱਥੇ ਮੰਗਣਾ? ਮੇਰੇ ਬਾਬਾ ਨਾਨਕ ਜੀ ਤੁਰੇ, ਸਰਬੱਤ ਦੇ ਭਲੇ ਮੰਗਣ ਵਾਲੇ ਗੁਰੂ ਨੂੰ ਤੱਕੋ, ਉਹਦੇ ਘਰ ਕਿਸੇ ਚੀਜ਼ ਦੀ ਕਮੀ ਸੀ? ਮੈਂ ਕੁਝ ਕੁ ਉਦਾਹਰਨਾਂ ਇਤਿਹਾਸ ਵਿੱਚੋਂ ਦੇਣੀਆਂ ਨੇ। ਪਹਿਲੀ ਗੱਲ, ਸਿੱਖ ਦਾ ਇੱਕ ਵਿਸ਼ਵਾਸ ਏ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ, ਚਾਹੇ ਮੁਸਾਈ ਏ, ਉਹ ਕਹਿੰਦਾ ਸਾਰਿਆਂ ਵਿੱਚ ਮੇਰੇ ਪਿਆਰੇ ਦੀ ਜੋਤ ਏ ਤੇ ਸਾਰੇ ਮੇਰੇ ਭਰਾ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਲੰਘ ਕੇ ਅੱਜ ਅਸੀਂ ਦੇਖਦੇ ਹਾਂ ਸਟੇਜਾਂ ਤੇ ਬੋਲਣਾ, ਕਿਸੇ ਨੂੰ ਫਿਰਕੇ ਨੂੰ ਇੱਕ ਨੂੰ ਬਣਾ ਕੇ ਨਿਸ਼ਾਨਾ, ਗਾਲਾਂ ਕੱਢਣੀਆਂ, ਕਬੋਲ ਬੋਲਣੇ। ਉਹ ਗੁਰੂ ਗ੍ਰੰਥ ਸਾਹਿਬ ਦੇ ਸਿੱਖੋ, ਮੇਰੀ ਗੱਲ ਹੋ ਸਕਦਾ ਤੁਹਾਨੂੰ ਭਾਏ ਨਾ, ਪਰ ਜਿੱਦਣ ਬਾਬੇ ਨੂੰ ਪੁੱਛੋਗੇ ਉਹ ਕਹੇਗਾ ਏਕ ਪਿਤਾ ਏਕ ਸਕੇ ਖੰਬਾਰਿਕ, ਤੂੰ ਮੇਰਾ ਗੁਰਹਾਈ। ਜਿੱਦਣ ਮੇਰੇ ਗੁਰੂ ਕਲਗੀਧਰ ਨੂੰ ਪੁੱਛੋਗੇ ਜਿਹਦੇ ਨਾਂ ਤੇ ਸ੍ਰੀ ਸਾਹਿਬ ਚੁੱਕੀ ਏ, ਉਹ ਕਹੇਗਾ ਹਿੰਦੂ ਤੁਰਕ ਕੋਈ ਰਾਬ ਜੀ ਇਮਾਮ ਸਾਹਿਬ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਗੋ। ਜਿੱਦਣ ਮੇਰੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋਗੇ ਹੋਕਾ ਦੇ ਕੇ ਕਹੇਗਾ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹਦਾ ਭਾਵ ਇਹ ਨਾ ਸਮਝਿਓ ਕਿ ਪ੍ਰਮਾਣ ਦੇ ਕੇ ਮੈਂ ਢਿੰਡੀ ਕਲਾ ਵੱਲ ਜਾਵਾਂ ਕਿ ਦੁਸ਼ਮਣ ਦਾ ਟਾਕਰਾ ਨਾ ਕਰੀਏ। ਉਹ ਦੁਸ਼ਮਣ ਦਾ ਟਾਕਰਾ ਕਰਕੇ ਵੀ ਤੁਹਾਡੇ ਬਜ਼ੁਰਗਾਂ ਨੇ ਜੇ ਉਹਨਾਂ ਦੇ ਖਾਸ ਵਿੱਚ ਡੋਲੇ ਵੀ ਆਏ ਤੇ ਇੱਕੋ ਗੱਲ ਕਹੀ ਸੀਤੀ ਗਏ, ਬਾਪ ਦਾ ਘਰ ਜਾਣੀ ਮਤ ਸਮਝੀ, ਤੇਰੀ ਇੱਜ਼ਤ ਨੂੰ ਕੋਈ ਖਤਰਾ ਸੀ ਤੇਰੇ ਘਰ ਪਹੁੰਚਾ ਕੇ ਆਵਾਂਗੇ। ਗੁਰਮੁਖ ਕਿੱਥੇ ਸਾਡੇ ਅੰਦਰ ਕਦੀ ਬਾਣੀ ਦੀਆਂ ਤੁਕਾਂ ਵਰਸਣ ਗਿਆ ਕਿ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਕਾਂ ਭਰਮ ਨਾ ਭੁੱਲੋ ਭਾਈ, ਖਲ ਖਲ ਖਲਕ ਮੈਂ ਖਾਲਕ ਪੂਰ ਰਿਹਾ ਸਭ ਠਾਈ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ, ਨਾ ਕੁਛ ਪੋਚ ਮਾਟੀ ਕੈ ਭਾਂਡੇ ਨਾ ਕੁਛ ਪੋਚ ਕੁੰਭਾਰੇ। ਕਦੀ ਸਾਡੇ ਅੰਦਰ ਇਹ ਸ਼ਬਦ ਵਸੇਗਾ ਬਾਬਾ ਤੇਰਾ ਕਿ ਸਾਰੇ ਲੋਕ ਆਰਤੀ ਪੈ ਉਤਾਰਦੇ ਸਨ ਇਕਾਗਰਤਾ ਬਖਸ਼ਿਓ? ਅੱਜ ਮੇਰੇ ਗੁਰੂ ਧਿਆਨ ਦਿਓ ਤੁਸੀਂ ਗੁਰਮੁਖੋ ਇੱਧਰ ਮੇਰੇ ਵੱਲ। ਸਾਹਿਬ ਕਿਰਪਾਲੂ ਜੀ ਨੇ ਮੇਹਰ ਕੀਤੀ ਜਗਨਨਾਥਪੁਰੀ, ਉਸ ਦੇ ਕਿਨਾਰੇ ਤੇ ਲੋਜ ਕਹਿੰਦਾ ਸੀ ਸਾਰਿਆਂ ਨੇ ਭਗਵਾਨ ਕਹਿ, ਪਰ ਸਾਰੀਆਂ ਥਾਵਾਂ ਤੋਂ ਰੱਬ ਨੂੰ ਤੱਕਣ ਵਾਲਾ ਮੇਰਾ ਬਾਬਾ ਨਾਨਕ ਉਹਨੇ ਹੋਕਾ ਦਿੱਤਾ ਸੀ ਮੇਰੇ ਰੱਬ ਜੀ ਸਰਬੱਤ ਦਾ ਭਲਾ ਕਰੀ। ਤੇ ਕੀ ਇਸ ਸ਼ਬਦ ਨੂੰ ਪੜ੍ਹ ਕੇ ਅਸੀਂ ਇਨਕਾਰੀ ਹੋ ਸਕਾਂਗੇ? ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਤੇਰੀ। ਦੇਖੋ ਉੱਥੇ ਸਾਹਿਬ ਨੇ ਇੱਕ ਸ਼ਬਦ ਵਰਤਿਆ ਸੀ, ਕਹਿਣ ਲੱਗੇ ਸਹਿਸ ਤਵ ਨੈਨ ਨਨ ਨੈਨ ਕਹਿ ਤੋਏ ਕੋ ਸਹਿਸ ਮੂਰਤ ਨੰਨਾ ਏਕ ਤੋਹੀ, ਸਹਿਤ ਪਦ ਵੀ ਮਾਲਨਾ ਨੇ ਏਕ ਪਦ ਗੰਧ ਬਿਨ ਸਹਿਤ ਤਬ ਗੰਧ ਇਹ ਵਿਚਲਤ ਮੋਹੀ ਸਭ ਮੈਂ ਜੋਤ ਹੈ ਜੋਤ ਹੈ ਸੋਏ ਮੇਰੇ ਬਾਪੂ ਜਿਹੜੀ ਜੋਤ ਮੇਰੇ ਪੁੱਤਰ ਵਿੱਚ ਵਸਦੀ ਏ ਉਹ ਜੋਤ ਮੇਰੇ ਗੁਆਂਢੀ ਦੇ ਪੁੱਤਰ ਵਿੱਚ ਵੀ ਵਸਦੀ ਜੇ ਮੈਂ ਆਪਣੇ ਪੁੱਤਰ ਦਾ ਭਲਾ ਲੋਚਣਾ ਤੇ ਗਿਆਨ ਗੁਆਂਢੀ ਦੇ ਪੁੱਤਰ ਦਾ ਬੁਰਾ ਕਿਉਂ ਜੇ ਮੈਂ ਆਪਣੇ ਬਿਜਨਸ ਲਈ ਭਲਾ ਲੋਚਣਾ ਵਾ ਤੇ ਦੂਜੇ ਦੇ ਤੱਪੜ ਰੋਲਣ ਲਈ ਤਿਆਰ ਕਿਉਂ ਜੇ ਮੈਂ ਆਪਣੀ ਧੀ ਦੀ ਇੱਜ਼ਤ ਲੋਚਣਾ ਵਾ ਤੇ ਦੂਜੇ ਦੀ ਬੱਚੀ ਦੀ ਪੱਤ ਕਿਉਂ ਉਛਾਲਾਂ ਜੇ ਉਛਾਲਣਾ ਹੈ ਤੇ ਸੱਚ ਜਾਣੀ ਤੂੰ ਝੂਠ ਬੋਲਣਾ ਤੂੰ ਸਰਬੱਤ ਦਾ ਭਲਾ ਮੰਗਦਾ ਨੀ ਪਿਆ ਮੇਰੀ ਬੇਨਤੀ ਸਰਵਣ ਕਰਿਓ ਹਜ਼ੂਰ ਨੇ ਪਹਿਲੀ ਗੱਲ ਕਹੀ ਸੀ ਕਹਿਣ ਲੱਗੇ ਸਾਰ ਸਿੱਖ ਦਾ ਸਾਂਝ ਸਾਰਿਆਂ ਵਿੱਚ ਰੱਬ ਵਸਦਾ ਤੇ ਜਿਹੜਾ ਸਿੱਖ ਇਹ ਬਾਣੀ ਪੜ੍ਹਦਾ ਹੋਵੇ ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ ਜਿਹੜਾ ਸਿੱਖ ਪੜ੍ਹਦਾ ਹੋਵੇ ਸਭੈ ਤਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਏਕਲ ਮਾਤੀ ਕੁੰਚਰ ਚਿੰਤੀ ਪਾਂਜਨ ਖੈ ਬੋ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ ਜਿਹੜਾ ਸਿੱਖ ਪੜ੍ਹਦਾ ਹੋਵੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਕਹਿਣ ਲੱਗੇ ਗੋਬਿੰਦ ਬਿਨ ਨਹੀਂ ਕੋਈ ਇਹ ਸ਼ਬਦਾਂ ਵਿੱਚੋਂ ਨਿਕਲੀ ਸੀ ਇਹ ਸਿੱਖਾਂ ਦੀ ਪੰਕਤੀ ਕਿ ਤੇਰੇ ਭਾਣੇ ਸਰਬੱਤ ਦਾ ਭਲਾ ਤੂੰ ਸਾਰਿਆਂ ਵਿੱਚ ਵਸ ਲੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਕਹਿਣ ਲੱਗੇ ਸੂਤ ਏਕ ਮਨ ਸਤ ਸਹੰਸ ਜੈਸੇ ਕਿਉਂ ਭਲਾ ਮੰਗਨੇ ਆ ਕਿਉਂਕਿ ਸਾਡੇ ਭੈਣ ਭਰਾ ਨੇ ਸਾਡੇ ਵੀਰ ਨੇ ਸਿੱਖ ਦੀ ਸੋਚ ਬ੍ਰਹਿਮੰਡੀ ਸੋਚ ਹੈ ਸਿੱਖ ਇੱਕ ਮੁਲਕ ਤੋਂ ਉੱਪਰ ਉੱਠ ਕੇ ਸਾਰੇ ਬ੍ਰਹਿਮੰਡ ਦਾ ਭਲਾ ਸੋਚਦਾ ਹੈ ਜਿੱਥੇ ਜਿੱਥੇ ਵੀ ਮਨੁੱਖਤਾ ਹੈ ਕਹਿੰਦਾ ਮੇਰੇ ਦਾਤਿਆ ਸਰਬੱਤ ਦੀ ਭਲਾ ਕਰੀ ਕਿਸੇ ਦਾ ਬੁਰਾ ਨਾ ਕਹੇ ਬੁਰਾ ਨਾ ਹੋਵੇ ਸ਼ਬਦ ਵਰਤੇ ਕਹਿਣ ਲੱਗੇ ਜਿਵੇਂ ਇੱਕ ਧਾਗਾ ਸੈਂਕੜੇ ਤੇ ਹਜ਼ਾਰਾਂ ਮੋਤੀਆਂ ਵਿੱਚੋਂ ਨਿਕਲ ਜਾਏ ਹਜ਼ਾਰਾਂ ਮੋਤੀਆਂ ਦੇ ਰੰਗ ਵੱਖ ਹੋ ਸਕਦੇ ਨੇ ਆਕਾਰ ਵੱਖ ਹੋ ਸਕਦੇ ਨੇ ਪਰ ਧਾਗਾ ਇੱਕ ਹੁੰਦਾ ਲੱਖਾਂ ਬੰਦਿਆਂ ਦੀ ਸ਼ਕਲ ਵੱਖ ਹੋਵੇਗੀ ਜ਼ਬਾਨ ਵੱਖ ਹੋਵੇਗੀ ਖਾਣਾ ਵੱਖ ਹੋਵੇਗਾ ਪਾਣਾ ਵੱਖ ਹੋਵੇਗਾ ਪਰ ਇੱਕ ਓਅੰਕਾਰ ਸਾਰਿਆਂ ਵਿੱਚ ਇੱਕ ਜੋਤ ਹੋ ਕੇ ਵਿਆਪਕ ਹੈ ਜੇ ਇੱਕ ਜੋਤ ਹੈ ਕਿ ਇਹ ਤੇਰੇ ਭੈਣ ਭਰਾ ਨੇ ਸਿੱਖ ਜਦੋਂ ਤੁਰਦਾ ਹੈ ਮੈਂ ਬਾਬਾ ਜੀ ਦੇ ਜੀਵਨ ਵੱਲ ਤੁਰਨਾ ਚਾਹੁੰਦਾ ਕਹਿਣ ਲੱਗੇ ਸੂਤ ਏਕ ਮਨ ਸੱਤ ਸਹੰਸ ਜੈਸੇ ਇੱਥੇ ਵਿਸ਼ਰਾਮ ਹੈ ਸੂਤ ਏਕ ਧਾਗਾ ਇੱਕ ਹੈ ਮਨ ਸੱਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ ਸਾਰੀਆਂ ਥਾਵਾਂ ਤੇ ਉਹ ਪਰਮਾਤਮਾ ਹੈ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਜੇ ਤੂੰ ਸਾਰਿਆਂ ਨੂੰ ਇੱਕ ਪਿਤਾ ਦੀ ਸੰਤਾਨ ਸਮਝੇ ਤੇ ਭਲਾ ਮੰਗੇ ਗੁਰਮੁਖੋ ਅੱਜ ਸੁਲਤਾਨਪੁਰ ਦੀ ਧਰਤੀ ਏ ਸਰਬੱਤ ਦਾ ਭਲਾ ਮੰਗਣ ਦੀ ਇੱਕ ਨੀਂਹ ਸ਼ੁਰੂ ਰੱਖੀ ਨੀਂਹ ਰੱਖੀ ਹਜ਼ੂਰ ਅੱਜ ਵਹੀ ਤੋਂ ਬਾਹਰ ਆਏ ਨੇ ਦੌਲਤ ਲਾਏ ਰਾਏ ਨੇ ਦੌਲਤ ਖਾਂ ਨੇ ਇੱਥੋਂ ਤੱਕ ਹੈ ਕਿ ਮੈਂ ਜੋ ਕਹੋ ਦੇਖੋ ਤੁਸੀਂ ਹੈਰਾਨ ਹੋਵੋਗੇ ਜਨਮ ਸਾਖੀ ਨੇ ਇੱਕ ਸ਼ਬਦ ਕਿਹਾ ਕਿ ਮੈਨੂੰ ਦੌਲਤ ਖਾਂ ਨੇ ਆਪਣੇ ਘਰ ਬਾਰ ਸਭ ਕੁਝ ਨਵਾਬੀ ਛੱਡ ਕੇ ਚਾਬੀਆਂ ਕਿਹਾ ਅੱਜ ਤੱਕ ਤੁਸੀਂ ਮੋਦੀ ਦੀ ਕਾਰ ਕੀਤੀ ਅਸੀਂ ਨਵਾਬ ਸਾਂ ਅੱਜ ਤੋਂ ਬਾਅਦ ਤੁਸੀਂ ਮਾਲਕ ਅਸੀਂ ਤੁਹਾਡੇ ਚਾਕਰ ਪਰ ਸੁਲਤਾਨਪੁਰ ਛੱਡ ਕੇ ਨਾ ਜਾਏ ਤੱਕਿਓ ਤੇ ਉੱਥੇ ਭਾਈ ਗੁਰਦਾਸ ਜੀ ਨੇ ਦੌਲਤ ਖਾਂ ਲਈ ਪੂਰੀ ਇੱਕ ਤੁਕ ਦਿੱਤੀ ਆਪਣੀਆਂ ਵਾਰਾਂ ਵਿੱਚ ਕਹਿਣ ਲੱਗੇ ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਵਨਾਸ਼ੀ ਕਿ ਦੌਲਤ ਖਾਂ ਲੋਧੀ ਚੰਗਾ ਹੈ ਕਹਿਣ ਲੱਗੇ ਦੇਖੋ ਉਹ ਜਿਉਂਦੇ ਜੀ ਪੀਰ ਦੇ ਪਦਵੇ ਤੇ ਪਹੁੰਚ ਗਿਆ ਹੈ ਸਰਬੱਤ ਦੇ ਭਲੇ ਦੀ ਲੋਚਾ ਨੂੰ ਲੈ ਕੇ ਅੱਜ ਬਾਪੂ ਮੇਰਾ ਘਰੋਂ ਤੁਰਿਆ ਹੈ ਮੈਂ ਕਹਿੰਦਾ ਮਨਾ ਅਸੀਂ ਆਪਣੇ ਘਰ ਵੱਲ ਝਾਤੀ ਮਾਰੀਏ ਅੱਜ ਘਰੋਂ ਤੁਰ ਲੱਗੇ ਨੇ ਕਿ ਉਹਨਾਂ ਦਾ ਚਿੱਤ ਨਹੀਂ ਸੀ ਕਰਦਾ ਕਿ ਮੇਰੇ ਛੋਟੇ ਛੋਟੇ ਬੱਚੇ ਮੈਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਾਂ ਸਰਬੱਤ ਦਾ ਭਲਾ ਕਰਨਾ ਗੁਰੂ ਕੇ ਸਿੱਖੋ ਕਹਿਣਾ ਸੌਖਾ ਹੈ ਭਲਾ ਉਹੀ ਕਰ ਸਕਦਾ ਜਿਹੜਾ ਚੜ੍ਹਦੀ ਕਲਾ ਵਿੱਚ ਹੋਵੇਗਾ ਦੂਜਾ ਤੋਂ ਭਲਾ ਨਹੀਂ ਹੋਣਾ ਕਿਉਂਕਿ ਜਿਹੜਾ ਦਵੈਸ਼ ਵਿੱਚ ਉਹਨੇ ਕਿੱਥੇ ਭਲਾ ਕਰਨਾ ਘਰੋਂ ਤੁਰ ਲੱਗੇ ਨੇ ਸਾਹਮਣੇ ਛੋਟੇ ਦੋ ਬੱਚੇ ਖਲੋਤੇ ਨੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਇੱਥੋਂ ਤੱਕ ਕਿ ਬੀਬੀ ਚੰਦੋ ਰਾਣੀ ਸੱਤ ਗੁਰੂ ਨਾਨਕ ਸਾਹਿਬ ਦੀ ਉਹ ਬਟਾਲੇ ਤੋਂ ਆਈਏ ਉਹਨੇ ਆ ਕੇ ਬੇਬੇ ਨਾਨਕੀ ਨੂੰ ਸ਼ਬਦ ਕਹੇ ਸਨ ਕਿ ਆਪਣੇ ਭਰਾ ਨੂੰ ਕੋਈ ਸਮਝਾ ਇਹ ਕਿਹੜੇ ਰਸਤੇ ਤੇ ਤੁਰ ਪਿਆ ਹੈ ਤੇ ਬੇਬੇ ਦਾ ਉੱਤਰ ਸੀ ਮਾਸੀ ਮੇਰਾ ਭਰਾਓ ਚੋਰੀ ਨਹੀਂ ਕਰਦਾ ਤਾਂ ਮੈਂ ਕਹਿੰਦਾ ਇੱਕੋ ਬੇਬੇ ਸੀ ਜਿਹੜੀ ਸਿਦਕ ਵਾਲੀ ਕਹਿੰਦੀ ਸੀ ਮੈਂ ਆਪਣੇ ਪੈਸਿਆਂ ਦੀ ਰਬਾਬ ਦੇਣੀ ਆ ਮੇਰੇ ਵੀਰ ਤੇਰੇ ਤੋਂ ਬਿਨਾਂ ਦੁਨੀਆਂ ਦੀ ਅੱਗ ਕਿਸੇ ਨੀ ਬਜਾਣੀ ਤੂੰ ਜਾ ਮੈਂ ਤੇਰੇ ਪਰਿਵਾਰ ਦੀ ਜ਼ਿੰਮੇਵਾਰੀ ਲਵਾਂਗੀ ਤੱਕੋ ਉੱਥੇ ਉਹਨੇ ਕਿਹਾ ਚੰਦੋ ਰਾਣੀ ਬੀਬੀ ਨੇ ਕਹਿਣ ਲੱਗੀ ਦੇਖ ਨਾਨਕੀ ਸਮਝਾ ਆਪਣੇ ਭਰਾਓ ਨੂੰ ਤੇ ਅੱਗੋ ਬੇਬੇ ਦੇ ਸ਼ਬਦ ਨੇ ਵੇਖ ਮਾਸੀ ਮੇਰੇ ਭਰਾਓ ਨੇ ਕਦੀ ਚੋਰੀ ਨਹੀਂ ਕੀਤੀ, ਮੇਰੇ ਭਰਾਓ ਨੇ ਕਦੀ ਬੁਰਾ ਨਹੀਂ ਕੀਤਾ, ਸ਼ਬਦ ਉੱਥੇ ਭਰਾਓ ਵਰਤਿਆ, ਮੇਰੇ ਭਰਾਓ ਨੇ ਕਦੀ ਕਿਸੇ ਨਾਲ ਧੋਖਾ ਨਹੀਂ ਕੀਤਾ। ਬਾਕੀ ਗੱਲ ਰਹੀ ਤੇਰੀ ਧੀ ਦੀ, ਦੇਖ ਜੇ ਚੱਲੇ ਨੇ ਅਸੀਂ ਪਿਆਰ ਨਾਲ ਸਿਦਕ ਨਾਲ ਤੋਰੀਏ, ਤੇਰੇ ਧੀ ਨੂੰ ਦੀਨ ਤੇ ਦੁਨੀਆਂ ਦੇ ਸੁੱਖ ਦੀ ਕਮੀ ਨਹੀਂ ਰਹੇਗੀ। ਯਕੀਨ ਕਰੀ ਮੇਰੀ ਜ਼ਬਾਨ ਤੇ, ਗੁਰੂ ਨਾਨਕ ਸਾਹਿਬ ਤੁਰੇ ਨੇ, ਅੱਜ ਸੁਲਤਾਨਪੁਰ ਸਾਰਾ ਕਿਤੇ ਐਵੇਂ ਥੋੜਾ, ਪਤਾ ਨੀ ਕਿੰਨੀਆਂ ਕੁ ਵੈਰਾਗ ਦੀ ਕਾਂਗ ਉੱਠੀ ਹੋਵੇਗੀ। ਅੱਜ ਜਿਹੜੇ ਤੇਰਾ ਤੇਰਾ ਕਹਿ ਕੇ ਜਿਨ੍ਹਾਂ ਦੀਆਂ ਝੋਲੀਆਂ ਭਰੀਆਂ ਸਨ, ਅੱਜ ਉਹਨਾਂ ਦੀਆਂ ਅੱਖਾਂ ਛਮ ਛਮ ਕਰਕੇ ਰੋਈਆਂ ਹੋਣੀਆਂ ਨੇ। ਅੱਜ ਦੌਲਤ ਖਾਂ ਵਰਗਾ ਕਿਨਾਰੇ ਲਾ ਕੇ ਕਹਿੰਦਾ ਕੋਈ ਰੋਕ ਸਕਦਾ ਤੇ ਗੁਰੂ ਨਾਨਕ ਨੂੰ ਰੋਕ ਲਓ, ਤੇ ਜਦੋਂ ਸਾਹਮਣੇ ਜਾ ਕੇ ਕਿਹਾ ਬਾਬਾ ਦੇਖ ਤੂੰ ਇੱਥੇ ਬਹੁ ਭਜਨ ਬੰਦਗੀ ਕਰ, ਕੀਰਤਨ ਕਰ, ਤੇਰੀ ਕਿਰਤ ਤੇ ਕੋਈ ਸ਼ੱਕ ਨਹੀਂ। ਤੇ ਕਦੀ ਭੁੱਲਿਓ ਨਾ, ਜਦੋਂ ਕਿਸੇ ਸੱਚੇ ਬੰਦੇ ਉੱਤੇ ਸ਼ੱਕ ਹੋਣ ਲੱਗ ਪਵੇ, ਉਦੋਂ ਫਿਰ ਉਹ ਲੱਤ ਮਾਰਦਾ ਖੁਜੀ ਕੀਰਤਨ। ਬਾਬੇ ਦਾ ਜਦੋਂ ਦੋਵਰੀ ਲੇਖਾ ਹੋਇਆ ਕਿਹਾ ਸੀ ਦੌਲਤ ਖਾਂ ਜੇ ਸੱਚ ਤੇ ਸ਼ੱਕ ਹੋਣ ਲੱਗ ਪਏ ਉਹ ਜੀ ਕਿਰਤ ਅੱਜ ਤੋਂ ਬਾਅਦ ਛੱਡੀ, ਅੱਜ ਉਹਦੀ ਕਿਰਤ ਕਰਾਂਗੇ ਜਿਹਨੇ ਝੋਲੀਆਂ ਭਰ ਕੇ ਧੋਲਿਆ। ਕਹਿਣ ਲੱਗੇ ਤੁਰ ਲੱਗੇ, ਹਜ਼ੂਰ ਨੂੰ ਕਿਹਾ ਤੁਸੀਂ ਟਿਕੋ। ਦਾਤਾਰ ਨੇ ਕਿਹਾ ਨਹੀਂ, ਅੱਗ ਬਲਦੀ ਪਈ ਏ, ਹਾਏ ਹਾਏ ਲੋਕ ਤਹਿ ਕਰਦੇ ਨੇ, ਸੱਚ ਜਾਣਿਓ ਲੋਕਾਂ ਨੂੰ ਸਰਦਿਆਂ ਦੇਖ ਕੇ ਮੇਰੇ ਤੋਂ ਜਰਿਆ ਨਹੀਂ ਜਾਂਦਾ। ਹੁਣ ਉਹ ਅੱਗ ਕਿਹੜੀ ਸੀ? ਭਾਈ ਸਾਹਿਬ ਕਹਿੰਦੇ ਨੇ ਜਦੋਂ ਸਰਬੱਤ ਦੇ ਭਲੇ ਦੀ ਲੋਚਾ ਲੈ ਕੇ ਮੇਰੇ ਗੁਰੂ ਨਾਨਕ ਸਾਹਿਬ ਤੁਰੇ, ਇਹ ਐਵੇਂ ਨਹੀਂ ਇਹਦੇ ਇਹ ਜੇ ਸਰਬੱਤ ਦਾ ਭਲਾ ਪੰਕਤੀ ਹੈ, ਇਹਦੇ ਪਿੱਛੇ ਸਾਡਾ ਸੈਂਕੜੇ ਵਰਿਆਂ ਦਾ ਇਤਿਹਾਸ ਹੈ, ਸਰਬੱਤ ਦੇ ਭਲੇ ਦੀ ਗੱਲ ਕਰਨੀ ਹੈ ਅਸੀਂ। ਗੁਰੂ ਨਾਨਕ ਸਾਹਿਬ ਤੁਰੇ ਨੇ ਤੇ ਕਹਿਣ ਲੱਗੇ ਅੱਗ ਕਾਹਦੀ ਲੱਗੀ ਹੈ, ਦੱਸੋ ਖਾਂ ਤੁਹਾਨੂੰ ਅੱਗ ਦਿਸਦੀ ਹੈ? ਹਜ਼ੂਰ ਨੇ ਕਿਹਾ ਹਾਂ, ਕਿ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਤੇ ਸਭ ਪ੍ਰਿਥਵੀ ਦੇ ਭਲੇ ਲਈ ਤੁਰੇ ਨੇ। ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਅੱਜ ਪਟਵਾਰੀ ਦਾ ਪੁੱਤਰ, ਮੋਦੀ ਦੀ ਕਿਰਤ ਕਰਨ ਵਾਲਾ ਜਿਹਦੇ ਕੋਲ ਰੁਪਈਆਂ ਦੀ ਕਮੀ ਕੋਈ ਨਹੀਂ, ਅੱਜ ਦੇਖੋ ਭਗਵੇਂ ਬਾਣੇ ਪਾ ਕੇ ਪੁੱਤਰਾਂ ਨੂੰ ਛੱਡ ਕੇ ਪਤਾ ਨੀ ਕਈ ਸਾਲ ਵਾਪਸ ਵੀ ਮੁੜਨਾ ਕਿ ਨਹੀਂ। ਇਹ ਨਹੀਂ ਸੀ ਕਿ ਦੋ ਚਾਰ ਮਹੀਨੇ ਗਏ ਪਰਤ ਕੇ ਮੁੜਨਾ, ਬਿਲਕੁਲ ਨਹੀਂ, ਤੇ ਅੱਜ ਦੀ ਤਰ੍ਹਾਂ ਚਿੱਠੀ ਪੱਤਰ ਵੀ ਨਹੀਂ, ਅੱਜ ਦੀ ਤਰ੍ਹਾਂ ਸੁਨੇਹ ਨਹੀਂ। ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਥਮੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਸਰਬੱਤ ਦੇ ਭਲੇ ਵੀ ਤੁਰੇ ਤੇ ਸਭ ਤੋਂ ਪਹਿਲਾ ਪੜਾ ਉਹਨਾਂ ਨੇ ਜਿੱਥੇ ਕਰਦੇ ਗਏ, ਇੱਕ ਕੋੜੀ ਜਿਹੜਾ ਵਿਲਕਦਾ ਪਿਆ ਸੀ, ਸਰਬੱਤ ਦੇ ਭਲੇ ਵਾਲੇ ਨੇ ਕਿਹਾ ਉਹ ਮਰਦਾ ਪਿਆ, ਜੇ ਦੁਨੀਆਂ ਦਾ ਭਲਾ ਕਰਨਾ ਤੇ ਸਭ ਤੋਂ ਪਹਿਲਾਂ ਕੋੜੀ ਦੀ ਕੁੱਲੀ ਵਿੱਚ ਰਾਤ ਰਹੀ ਹੈ। ਇਹਦੇ ਤੋਂ ਆਪਣੇ ਵੀ ਨਫ਼ਰਤ ਕਰਦੇ ਨੇ, ਸਰਬੱਤ ਦਾ ਭਲਾ ਲੋਚਣ ਵਾਲਾ ਗੁਰੂ ਉਹਨੇ ਕੋੜੀਆਂ ਦੀ ਕੁੱਲੀ ਵਿੱਚ ਵਿਸ਼ਰਾਮ ਕਰਕੇ ਉਹਨਾਂ ਨੂੰ ਅੰਦਰ ਦੀ ਅਰੋਗਤਾ ਦਿੱਤੀ ਤੇ ਨਾਲ ਇੱਕ ਸ਼ਬਦ ਕਿਹਾ, ਜਦੋਂ ਕੋੜੀ ਕਹਿੰਦਾ ਮੈਨੂੰ ਮੌਤ ਆ ਜਾਏ, ਕਹਿਣ ਲੱਗੇ ਨਹੀਂ, ਜੇ ਰੱਬ ਨੇ ਸਵਾਦ ਦਿੱਤੇ ਨੇ ਤੇ ਅਰਦਾਸ ਕਰ, ਜੇ ਕੋ ਡੂਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬਦਾਤਾਰ, ਜੇ ਕੋ ਡੁੱਬ ਵੀ ਜਾਏ ਵਕਾਰਾਂ ਵਿੱਚ ਮੇਰਾ ਰੱਬ ਉਹਦੀ ਸਾਰ ਕਰਦਾ। ਸਰਬੱਤ ਦੇ ਭਲੇ ਲੋਚਣ ਵਾਲੇ ਨੇ ਜਦੋਂ ਐਮਨਾ ਬਾਦ ਦਾ ਕਤਲੋ ਗੌਰ ਦੇਖਿਆ ਤੇ ਉੱਚੀ ਆਵਾਜ਼ ਵਿੱਚ ਕਿਹਾ ਸੀ, ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ, ਕੀ ਉਹ ਤੇ ਬਾਬੇ ਨਾਨਕ ਦਾ ਉਹਦੇ ਕੋਈ ਰਿਸ਼ਤੇਦਾਰ ਸੀ? ਵੇਜੀ ਤੁਸੀਂ ਸਿਆਣੇ ਬੈਠੇ ਹੋ ਸਾਰੇ, ਕੌਣ ਸੀ ਗੁਰੂ ਨਾਨਕ ਸਾਹਿਬ ਦਾ ਰਿਸ਼ਤੇਦਾਰ ਜਿਹੜਾ ਐਮਨਾਬਾਦ ਮਾਰਿਆ ਗਿਆ? ਵੱਡੇ ਵੱਡੇ ਲੋਕ ਉੱਥੇ ਦਲੜੇ ਗਏ, ਪਰ ਇੱਕ ਹਿਰਦਾ ਸੀ ਜਿਹੜਾ ਪੰਗਰ ਉੱਠਿਆ ਤੇ ਉੱਚੀ ਆਵਾਜ਼ ਵਿੱਚ ਕਿਹਾ, ਮੇਰੇ ਰੱਬ ਜੀ ਕੁਰਲਾਟ ਪੈ ਗਿਆ, ਤੁਹਾਨੂੰ ਦਰਦ ਨਹੀਂ? ਕਈ ਵਾਰੀ ਇਹ ਸੱਜਣ ਕਈ ਇਹਦੇ ਅਰਥ ਆਪਣੇ ਢੰਗ ਨਾਲ ਕਰਦੇ ਨੇ, ਜੇ ਉਲਾਮਾ ਨਹੀਂ ਦਿੱਤਾ, ਨਹੀਂ ਉਹ ਗੁਰੂ ਕੇ ਸਿੱਖੋ, ਇਹ ਉਲਾਮਾ ਨਹੀਂ, ਜੇ ਬਾਣੀ ਪੜ੍ਹ ਕੇ ਦੇਖੋ, ਉਹ ਜੇ ਬੇਨਤੀ ਵੀ ਕਰਦੇ ਪਏ ਨੇ ਦਾਤਾ ਜੀ ਨੂੰ, ਤੇ ਇਹ ਤੋਂ ਕਦੀ ਭੁੱਲਿਓ ਨਾ, ਜਿਹੜੇ ਕਹਿੰਦੇ ਨੇ ਕਰਤਾ ਤੂੰ ਸਭਨਾ ਕਾ ਸੋਈ, ਇਹ ਨੀ ਕਿਹਾ ਵੀ ਤੈਨੂੰ ਵੱਖ ਮੰਨਣਾ, ਇਹ ਤੁਕ ਨੂੰ ਪੜਿਓ, ਆਦੇਸ਼ ਬਾਬਾ ਆਦੇਸ਼, ਆਦ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖੈ ਵੇਸ, ਤੂੰ ਆਪਣੀਆਂ ਖੇਡਾਂ ਕਰਨੇ, ਪਰ ਦੇਖ ਐਮਨਾਬਾਦ ਦੀ ਧਰਤੀ ਤੇ ਸਰਬੱਤ ਦਾ ਭਲਾ ਮੰਗਣ ਵਾਲਾ ਗੁਰੂ ਲੋਕੀ ਬੰਦਿਆਂ ਨੂੰ ਗੁਲਾਮ ਬਣਾ ਕੇ ਪਸ਼ੂਆਂ ਤੋਂ ਵੱਧ ਤਸੀਹੇ ਦਿੰਦੇ ਨੇ, ਆਪ ਦੋ ਘੋੜਿਆਂ ਵਿੱਚ ਵੇਖਿਆ ਸਾਰੇ ਗੁਲਾਮਾਂ ਦੀ ਬੰਦ ਖਲਾਸੀ ਕਰ ਦਿੱਤੀ। ਮੇਰੇ ਕਹਿਣ ਤੋਂ ਮੁਰਾਦ ਸਰਬੱਤ ਦਾ ਭਲਾ ਹਜ਼ੂਰ ਦੇ ਅੰਦਰ ਦੀ ਇੱਕ ਤੜਫ ਹੈ, ਹਜ਼ੂਰ ਦੇ ਅੰਦਰ ਦੀ ਇੱਕ ਲੋਚਾ ਹੈ, ਉਸ ਤੋਂ ਅੱਗੇ ਚਲੋ ਕਦੇ ਤੱਕੋ। ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਅਮਰਦਾਸ, ਉਹਨਾਂ ਦੇ ਦਰ ਤੇ ਅਕਬਰ ਆਇਆ ਹੈ ਤੇ ਉਹਨਾਂ ਦੀ ਤਾਂ ਰੋਜ਼ ਦੀ ਅਰਦਾਸ ਹੀ ਇਹ ਸੀ ਕਿ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਸ ਦੁਆਰੇ ਜਿਸ ਵੀ ਤਰੀਕੇ ਨਾਲ ਜਿਸ ਵੀ ਦੁਆਰਾ ਇਹ ਉਭਰ ਸਕਦਾ ਇਹਨੂੰ ਬਚਾ ਲੈ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਸ ਦੁਆਰਾ ਉਭਰੈ ਤਿੱਤੇ ਲਿਖੋ ਉਭਾਰ। ਇਹ ਸਰਬੱਤ ਦਾ ਭਲਾ ਸੀ ਗੁਰੂ ਕੇ ਸਿੱਖੋ। ਕਦੀ ਤੱਕੋ ਅਕਬਰ ਵਰਗਾ ਕਹਿੰਦਾ ਜਾਗੀਰ ਦੇਣੀ ਹੈ, ਕਹਿਣ ਲੱਗੇ ਜਾਗੀਰ ਨੀ, ਜੇ ਕੰਮ ਕਰ ਸਕਦਾ ਨਾ, ਰੱਬ ਨੇ ਤੈਨੂੰ ਬਾਦਸ਼ਾਹ ਦਿੱਤੀ ਹੈ, ਇੱਕ ਕਾਨੂੰਨ ਬਣਾ ਦੇ ਰਾਜਸੀ ਤੌਰ ਤੇ। ਕੀ ਕਹਿਣ ਲੱਗੇ, ਜਿਹੜੀਆਂ ਬੱਚੀਆਂ ਨੂੰ ਪਤੀ ਦੇ ਨਾਲ ਧੱਕੇ ਨਾਲ ਜਿਉਂਦਿਆਂ ਸਤੀ ਕੀਤਾ ਜਾਂਦਾ, ਸਾੜਿਆ ਜਾਂਦਾ, ਉਹਨਾਂ ਦੀਆਂ ਚੀਕਾਂ ਮੇਰੇ ਤੋਂ ਸੁਣੀਆਂ ਨੀ ਜਾਂਦੀਆਂ, ਬਸ ਸਤੀ ਪ੍ਰਥਾ ਬੰਦ ਕਰਾ ਦੇ, ਰੱਬ ਦੀ ਸੇਵਾ ਹੋਵੇਗੀ। ਹੁਣ ਕੀ ਇਹ ਸਰਬੱਤ ਦਾ ਭਲਾ ਨੇ ਕਿ ਉਹਨਾਂ ਦੇ ਅੰਦਰ ਦੀ ਇਹ ਭਾਵਨਾ ਨੇ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਤੱਕੋ, ਸਰਬੱਤ ਦੇ ਭਲੇ ਲਈ ਉਹਨਾਂ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਾ ਦਿੱਤੀ। ਸਰਬੱਤ ਦੇ ਭਲੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਗਏ ਨੇ, ਤੇ ਜਦੋਂ ਲਾਹੌਰ ਦੀ ਧਰਤੀ ਤੇ ਰੋਗ ਪੈਂਦਾ, ਕਾਲ ਪੈਂਦਾ, ਤੇ ਆਪਣੇ ਮੋਢੀਆਂ ਤੇ ਰੋਗੀਆਂ ਨੂੰ ਚੁੱਕ ਚੁੱਕ ਕੇ ਦਵਾਈ ਪੈ ਦਿੰਦੇ ਨੇ, ਕੀ ਇਹ ਸਰਬੱਤ ਦਾ ਭਲਾ ਨੀ? ਸਾਹਿਬ ਕਿਰਪਾਲੂ ਜੀ ਦੇ ਸਿੱਖਾਂ ਵੱਲ ਝਾਤੀ ਮਾਰਨੇ ਆ, ਦੇਖੋ ਸਿੱਖ ਤਾਂ ਮੰਗਦੇ ਸਭ ਦਾ ਭਲਾ ਹੈ, ਭਾਵੇਂ ਇਹਦਾ ਕੋਈ ਬੁਰਾ ਵੀ ਕਰੇ, ਕਿਉਂਕਿ ਜਿਹੜਾ ਬੰਦਾ ਪਰਾਈ ਤਾਂਤ ਵੀ ਜਿੰਦਾ ਨਾ, ਉਹਦਾ ਕਦੀ ਭਲਾ ਆਪਣਾ ਵੀ ਨਹੀਂ ਹੁੰਦਾ। ਸਾਹਿਬ ਨੇ ਕਿਹਾ ਜਿਸ ਦੇ ਅੰਦਰ ਤਾਂਤ ਪਰਾਈ ਹੋਵੇ, ਸਿੱਖ ਦਾ ਕਦੇ ਨਾ ਹੋਵੀ ਭਲਾ। ਗੁਰੂ ਤਾਂ ਬੁਰਾ ਮੰਗਦਾ ਹੀ ਨੀ, ਉਹ ਸਿੱਖੋ ਸਤਿਗੁਰ ਸਭਨਾ ਦਾ ਭਲਾ ਮਨਾਏ ਦਾ, ਸਿੱਖ ਦਾ ਬੁਰਾ ਕਿਉਂ ਹੋਏ? ਸਿੱਖ ਦੀ ਤਾਂ ਜ਼ਿੰਦਗੀ ਇੱਥੋਂ ਤੱਕ ਉੱਚੀ ਹੈ, ਫਰੀਦਾ ਬੁਰੇ ਦਾ ਭਲਾ ਕਰ। ਮੈਂ ਅਰਜ਼ ਕੀਤੀ ਕੇਵਲ ਭਲਾ ਮੰਗਦਾ ਨਹੀਂ, ਭਲਾ ਕਰ। ਉਹ ਕਹਿੰਦਾ ਦਾਤਿਆ ਜਿਹੜੇ ਬੁਰਾ ਕਰਦੇ ਨੇ, ਮੇਰ ਕਰੀ ਇਹਨਾਂ ਦਾ ਵੀ ਭਲਾ ਹੋ ਜਾਏ। ਇਹ ਚੜ੍ਹਦੀ ਕਲਾ ਵਾਲਾ ਕਹਿ ਸਕਦਾ, ਇਹ ਨਾਮ ਜਪਣ ਵਾਲਾ ਕਹਿ ਸਕਦਾ, ਹਾਰੀ ਸਾਰੀ ਨਹੀਂ। ਹੁਣ ਦੇਖੋ ਚੜ੍ਹਦੀ ਕਲਾ ਦੇ ਪੁੰਜ ਜਿਹੜੇ ਨੇ, ਜਦੋਂ ਤੱਕਨੇ ਆ ਭਾਈ ਕਨਈਆ ਵਰਗੇ ਮਹਾਂਪੁਰਸ਼, ਪਹਿਲਾ ਰੈੱਡ ਕ੍ਰਾਂਸ ਦਾ ਸੰਸਥਾਪਕ ਭਾਈ ਕਨਈਆ ਜੀ ਹੈ, ਸਰਬੱਤ ਦਾ ਭਲਾ ਲੋਚਣ ਵਾਲਾ, ਮਸ਼ਕ ਪਾਣੀ ਦੀ ਹੈ, ਨਾਲ ਚਿੱਟਾ ਨਿੱਕਾ ਜਿਹਾ ਝੰਡਾ ਬਣਿਆ। ਆਪ ਜੀ ਨੂੰ ਪਤਾ ਹੋਵੇ ਨਿੱਕਾ ਜਿਹਾ ਚਿੱਟਾ ਝੰਡਾ ਬਣਿਆ, ਡਿੱਗੇ ਦੁਸ਼ਮਣ ਕਰਦੇ ਨੇ ਖਾਏ ਪਾਣੀ, ਇੱਕੋ ਦਮ ਆਪਣੇ ਗੋਡੇ ਨਾਲ ਉਹਨਾਂ ਦੇ ਸਿਰ ਨੂੰ ਸਹਾਰਾ ਦਿੰਦਾ ਤੇ ਮੂੰਹ ਨੂੰ ਹੱਥ ਲਾ ਕੇ ਪਾਣੀ ਪਿਆਉਂਦਾ, ਕਹਿੰਦਾ ਉੱਠ। ਉਹ ਵੇਖ ਕੇ ਕਹਿੰਦਾ ਕੌਣ? ਕਹਿੰਦਾ ਗੁਰੂ ਕਲਗੀ ਵਾਲੇ ਦਾ ਸਿੱਖ। ਉਹ ਸੋਚਦਾ ਸਿੱਖ ਮਰਦੇ ਨੂੰ ਪਾਣੀ ਕਿਆ ਪਿਲਾਉਂਦਾ, ਤੇ ਪਿਛਲੇ ਦਿਨ ਅਰਜ਼ ਕੀਤੀ ਸੀ ਉਹ ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਕੇ ਸਿੱਖਾ। ਇਹ ਦੇਖ ਇਹ ਉਹ ਮਹਾਂਪੁਰਸ਼ੀ ਜਿਹੜਾ ਵਿਗਾੜੀਆਂ ਦੀਆਂ ਪੰਡਾਂ ਧੋਂਦਾ ਸੀ, ਤੇ ਮਾਂ ਨੇ ਇੱਕ ਦਿਨ ਕਿਹਾ ਸੀ ਪੁੱਤਰ ਤੇਰੇ ਬਾਪ ਦਾ ਇੰਨਾ ਕੰਮ ਤੇ ਤੂੰ ਬੁੱਢਿਆਂ ਦੇ ਸਿਰ ਤੇ ਪੰਡਾਂ ਧੋਣਾ, ਲੋਕੀ ਕੀ ਕਹਿਣਗੇ ਕਮਲਾ? ਕਹਿਣ ਲੱਗੇ ਮਾਂ ਬਾਕੀ ਤੇਰੇ ਪੁੱਤਰ ਸਿਆਣੇ ਨੇ, ਤੂੰ ਸਮਝੀ ਇੱਕ ਮੇਰੇ ਘਰ ਕਮਲਾ ਵੀ ਜੰਮ ਪਿਆ ਸੀ, ਇੱਕ ਝੱਲਾ ਵੀ ਜੰਮਿਆ ਸੀ। ਬਿਲਕੁਲ ਨਹੀਂ, ਕਮਲਾ ਨਹੀਂ, ਉਹ ਨਾਮ ਵੀ ਝੱਲਾ ਹੋ ਗਿਆ। ਅੱਜ ਦੇਖੋ ਉਹ ਦੁਸ਼ਮਣ ਵਿੱਚੋਂ ਵੀ ਤੱਕਦਾ ਪਿਆ ਹੈ, ਕਹਿੰਦੇ ਨੇ ਪਾਣੀ ਪਿਲਾਉਂਦੇ ਨੇ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਜਦੋਂ ਸ਼ਿਕਾਇਤ ਕੀਤੀ ਜਾਂਦੀ ਹੈ, ਮੈਂ ਕਹਿੰਦਾ ਅੱਜ ਜੇ ਕੋਈ ਕਰਨ ਤੁਰੇ ਤੇ ਸਾਡੇ ਸਿੱਖ ਪਹਿਲਾਂ ਉਹਨੂੰ ਮਾਰਨਗੇ ਗਦਾਰ। ਹਕੀਕਤ ਇਹ ਜੇ ਸੱਚ ਮੰਨਣਾ ਪਏਗਾ, ਅੰਦਰ ਇੰਨੀ ਦਵੈਸ਼ ਦੇ ਕੰਡੇ ਬੀਜੇ ਜਾ ਚੁੱਕੇ ਨੇ, ਸਾਡੀਆਂ ਕਈ ਪੀੜ੍ਹੀਆਂ ਨੂੰ ਸਮਾਂ ਲੱਗੇਗਾ ਇਹਨਾਂ ਕੰਡਿਆਂ ਨੂੰ ਪੱਟਦਿਆਂ। ਜੇ ਸਰਬੱਤ ਦਾ ਭਲਾ ਨਹੀਂ ਮੰਗਾਂਗੇ, ਸਾਡਾ ਭਲਾ ਕਦੀ ਨਹੀਂ ਹੋਣਾ। ਨਫ਼ਰਤ ਵਿੱਚੋਂ ਹਮੇਸ਼ਾ ਨਫ਼ਰਤ ਨੇ ਜਨਮ ਲਿਆ ਹੈ, ਭਲੇ ਵਿੱਚੋਂ ਕਦੀ ਨਾ ਕਦੀ ਭਲਾ ਜ਼ਰੂਰ ਪੰਗਰੇਗਾ। ਕਦੀ ਤੱਕਿਓ, ਅੱਜ ਕਲਗੀਧਰ ਦੇ ਸਾਹਮਣੇ ਭਾਈ ਕਨਈਏ ਨੂੰ ਬੁਲਾਇਆ ਗਿਆ, ਮਸ਼ਕ ਤੇ ਚਿੱਟਾ ਝੰਡਾ ਕੋਲ ਸੀ। ਗੁਰੂ ਸਾਹਿਬ ਨੇ ਕਿਹਾ, ਕਹਿਣ ਲੱਗੇ ਦੁਸ਼ਮਣ ਨੂੰ ਪਾਣੀ ਪਿਲਾਉਣਾ? ਕਹਿਣ ਲੱਗੇ ਨਹੀਂ ਦਾਤਾ ਜੀ, ਤੈਨੂੰ ਪਾਣੀ ਪਿਲਾਉਣਾ। ਦੁਸ਼ਮਣ ਨਹੀਂ, ਕਿਉਂ? ਕਹਿਣ ਲੱਗੇ ਤੈਨੂੰ ਮੈਂ ਕਈਆਂ ਰੂਪਾਂ ਵਿੱਚ ਵੇਖਿਆ। ਕਹਿਣ ਲੱਗੇ ਤੂੰ ਕਿੱਥੋਂ ਦੇਖਿਆ? ਕਹਿੰਦੇ ਨੇ ਭਾਈ ਨੰਦ ਲਾਲ ਕੱਲ ਇੱਕ ਸ਼ੇਰ ਕਹਿ ਰਹੇ ਸਨ, ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ ਵੱਧ, ਕਹਿ ਰਹੇ ਸਨ ਕਿਤੇ ਸੂਫੀ ਬਣਨਾ, ਕਿਤੇ ਮਸਤਾਨਾ ਫਕੀਰ ਬਣਨਾ, ਕਿਤੇ ਸ਼ਰਈ ਬਣਨਾ। ਕਹਿਣ ਲੱਗੇ ਤੇਰੀਆਂ ਵੱਖ ਵੱਖ ਮੂਰਤਾਂ ਨੇ, ਬਸ ਮੇਰੀਆਂ ਅੱਖਾਂ ਨੂੰ ਤੂੰ ਇੱਕ ਸੋਝੀ ਦੇ ਦਿੱਤੀ ਏ, ਮੈਂ ਚੰਮ ਨੀ ਦੇਖਦਾ, ਮੈਂ ਅੰਦਰ ਵਾਲਾ ਬ੍ਰਹਮ ਦੇਖਣਾ, ਤੇ ਬ੍ਰਹਮ ਵਿੱਚ ਤੂੰ ਆ ਬੈਠਾ ਹੋਇਆ। ਇਹ ਸਰਬੱਤ ਦਾ ਭਲਾ ਨੀ? ਮੈਂ ਕਹਿੰਦਾ ਕਿਹੋ ਜਿਹਾ ਮਰਦ ਹੋਵੇਗਾ ਭਾਈ ਕਨਈਆ ਜਿਹੜਾ ਇਹਨਿਆਂ ਨੂੰ ਚੀਰ ਕੇ ਪਾਣੀ ਪਿਆ ਪਿਆਲਾਂਦਾ ਹੈ। ਕਹਿਣ ਲੱਗਾ ਦਾਤਾ ਦੁਸ਼ਮਣ ਨੂੰ ਨਹੀਂ ਤੈਨੂੰ ਪਿਲਾਨਾ ਵਾ। ਸਿੱਖਾਂ ਨੇ ਕਿਹਾ ਸੀ ਦੁਸ਼ਮਣ ਮਾਰਨੇ ਆ ਤੂੰ ਪਾਣੀ ਪਿਲਾਨਾ। ਕਹਿਣ ਲੱਗੇ ਤੁਸੀਂ ਸ਼ਸਤਰ ਨਾਲ ਮਾਰਦੇ ਹੋ ਦੁਸ਼ਮਣ ਤੇ ਮੈਂ ਪਾਣੀ ਦੀ ਘੋਟੋ ਦੇ ਵਿੱਚ ਪਾ ਕੇ ਦੁਸ਼ਮਣੀ ਦਾ ਬੀਜ ਹੀ ਖਤਮ ਪਿਆ ਕਰਨਾ। ਉਹਨੂੰ ਸਮਝ ਪੈ ਜਾਏ ਕਿ ਸਿੱਖ ਸਰਬੱਤ ਦਾ ਭਲਾ ਮੰਗਣ ਵਾਲਾ ਹੈ, ਸਿੱਖ ਦਾ ਤੇ ਸ਼ਸਤਰ ਵੀ ਭਲੇ ਵੀ ਉੱਠਦਾ ਜੀ ਗੁਰਮੁਖੋ। ਸਿੱਖ ਦਾ ਸ਼ਸਤਰ ਬੁਰੇ ਲਈ ਕਦੀ ਨਹੀਂ ਉੱਠਿਆ ਤੇ ਜਿਹੜਾ ਬੁਰੇ ਲਈ ਉਠਾਉਂਦਾ ਉਹ ਕਦੀ ਗੁਰੂ ਕਲਗੀਧਰ ਦਾ ਸਿੱਖ ਨਹੀਂ ਹੋ ਸਕਦਾ। ਸਿੱਖ ਦੇ ਸ਼ਸਤਰ ਵਿੱਚੋਂ ਵੀ ਭਲਾ ਨਿਕਲਦਾ। ਸਾਹਿਬ ਨੇ ਉੱਥੇ ਤਰੁੱਟ ਕੇ ਕਿਹਾ, ਕਹਿਣ ਲੱਗੇ ਕੀ ਕੁਛ ਲੈ ਕੇ ਜਾਂਦੇ ਹੋ? ਕਹਿਣ ਲੱਗੇ ਪਾਣੀ ਦੀ ਮਸ਼ਕ, ਆ ਚਿੱਟਾ ਨਿੱਕਾ ਜਿਹਾ ਝੰਡਾ, ਆਵਾਜ਼ ਦਿੱਤੀ ਗੱਲ ਸੁਣ, ਆ ਮਲਮ ਲੈ ਜਾ, ਜਦੋਂ ਪਾਣੀ ਪਿਆਏ ਦੇਖੀ ਕਿਸੇ ਨੂੰ ਫੱਟ ਲੱਗੇ ਹੋਣ ਉਹਨੂੰ ਮਲਮ ਲਾ ਕੇ ਉੱਤੋਂ ਪੱਟੀ ਕਰ ਦੇਈ, ਤੇਰੀ ਸੇਵਾ ਲੋਕ ਤੇ ਪਰਲੋਕ ਥਾਏ ਪਈ, ਤੇਰਾ ਆਪਣਾ ਇੱਕ ਜਥਾ ਚੱਲੇਗਾ। ਉਹਦੇ ਵਿੱਚੋਂ ਸੇਵਾ ਪੰਥੀ ਮਹਾਂਪੁਰਸ਼ ਪੈਦਾ ਹੋਏ ਜਿਨ੍ਹਾਂ ਨੇ ਬੜੀ ਸੇਵਾ ਕੀਤੀ। ਗੁਰਸਿੱਖੋ ਕੀ ਇਹ ਸਰਬੱਤ ਦੇ ਭਲੇ ਦੀ ਲੋਚਾ ਨੇ? ਸਿੱਖ ਜਿਹੜਾ ਉਹਦੀ ਭਾਵਨਾ ਦਾਤਾ ਤੂੰ ਕਿਸੇ ਰੂਪ ਵਿੱਚ ਵੀ ਆਏ, ਗਾਏ ਸੂਫੀ, ਗਾਏ ਜ਼ਾਹਿਦ, ਗਾਏ ਕਲੰਦਰ, ਮੇਸ਼ਵਤ, ਰੰਗ ਹਾਏ ਮੁਖਤਲਿਫ, ਦਾਰਦ ਬੁੱਤੇ ਆਯਾਰ ਨਾ, ਕਦੀ ਇਹ ਸਰਬੱਤ ਦੇ ਭਲੇ ਦੀ ਲੋਚਾ ਨਹੀਂ ਕਿ ਰਾਤ ਨੂੰ ਆਵਾਜ਼ ਦੇ ਕੇ ਕਹਿੰਦੇ ਭੁੱਖ ਲੱਗੀ ਏ ਅੰਨ ਮਿਲੇਗਾ, ਤੇ ਸ਼ਾਮ ਨੂੰ ਭਾਈ ਨੰਦ ਲਾਲ ਜੀ ਕਹਿੰਦੇ ਜੇ ਤਾਂ ਹੋਣੀ ਚਾਹੀਦਾ ਆਹ ਕੁਝ ਤਿਆਰ, ਜੇ ਠਹਿਰ ਜਾਓ ਤੇ ਪਕਾ ਦਿਆਂਗੇ। ਤੇ ਸਵੇਰੇ ਕਹਿੰਦੇ ਨੇ ਨੰਦ ਲਾਲ ਤੇਰੇ ਲੰਗਰ ਵਿੱਚ ਵਿਤਕਰਾ ਨਹੀਂ, ਕਦੀ ਵੀ ਕੋਈ ਆਵੇ ਉਹਨੂੰ ਰੋਜ਼ੀ ਮਿਲਦੀ ਏ। ਕਿ ਬਾਬੇ ਫੇਰੂ ਦੀ ਦਾੜੀ ਨੂੰ ਸਰਬੱਤ ਦਾ ਭਲਾ ਨਹੀਂ ਕਹਾਂਗੇ? ਮਸੰਤ ਜਿਹੜਾ ਮੁਨਸ਼ੀ ਕਹਿੰਦਾ ਪਿਆ ਦਾਤਾ ਇਹਦਾ ਇੱਕ ਵੀ ਰੁਪਈਆ ਕਦੀ ਖਜ਼ਾਨੇ ਵਿੱਚ ਨਹੀਂ ਆਇਆ। ਕਹਿਣ ਲੱਗੇ ਹੈ ਨਹੀਂ ਆਇਆ? ਨੇਤਰ ਖੋਲ ਕੇ ਤੱਕਿਆ ਤੇ ਇੱਕੋਦਮ ਸਿੰਘਾਸਨ ਤੋਂ ਚੁੱਕ ਕੇ ਸੀਨੇ ਨਾਲ ਲਾ ਕੇ ਕਹਿੰਦੇ ਤਾਂ ਰੋਜ਼ ਹੀ ਭੇਜਦਾ। ਕਹਿਣ ਲੱਗੇ ਬਈ ਨਹੀਂ ਬੋਲਦੀ। ਕਹਿਣ ਲੱਗੇ ਸਾਡਾ ਕਿਰਦਾ ਬੋਲਦਾ। ਕਹਿਣ ਲੱਗੇ ਕਿਵੇਂ? ਕਹਿੰਦੇ ਨੇ ਜਦੋਂ ਲੋੜਵੰਦਾਂ ਨੂੰ ਰੋਟੀ ਪ੍ਰਸ਼ਾਦਾ ਪਾਣੀ ਛਕਾਉਂਦਾ ਹੈ ਨਾ, ਇਹਦੇ ਅੰਦਰ ਦਵੈਸ਼ ਨਹੀਂ, ਸਰਬੱਤ ਦਾ ਭਲਾ ਕਰਦਾ। ਇਹਦੀ ਦਾੜੀ ਸੱਚੀ ਏ, ਕੂੜੀ ਨਹੀਂ, ਇਹਦੇ ਮੁੱਖ ਤੇ ਥੁੱਕਾ ਨਹੀਂ, ਸੱਚ ਜਾਣੋ ਇਹਦਾ ਮੁੱਖ ਸੁਰਖਰੂ ਹੋਵੇਗਾ, ਇਹ ਸਰਬੱਤ ਦਾ ਭਲਾ ਹੈ। ਅੱਜ ਵੀ ਸਿੱਖ ਦੀ ਇੱਕ ਭਾਵਨਾ ਹੈ ਕਿ ਦਾਤਾ ਤੂੰ ਮਿਹਰ ਕਰੀ, ਕਿਤੇ ਵੀ ਸਿੱਖ ਬੈਠਾ ਹੋਵੇ ਇਹਦੇ ਸਾਹਮਣੇ ਕਿਤੇ ਕੋਈ ਬੁਰਾ ਹੁੰਦਾ ਹੋਵੇ, ਧੱਕਾ ਹੁੰਦਾ ਹੋਵੇ, ਆਪਣੀ ਜਾਨ ਦੀ ਬਾਜ਼ੀ ਲਾ ਕੇ ਵੀ ਸਰਬੱਤ ਦਾ ਭਲਾ ਲੋਚਦਾ। ਆ 84 ਕਿਤੇ ਦੂਰ ਨਹੀਂ? ਉਸ ਸਾਲ ਦੋ ਖੇਡਾਂ ਵਾਪਰੀਆਂ ਸਨ, ਦਰਬਾਰ ਸਾਹਿਬ ਤੇ ਦਿੱਲੀ, ਕਾਨਪੁਰ, ਕਈ ਸ਼ਹਿਰਾਂ ਵਿੱਚ ਉੱਥੇ ਦੰਗੇ ਹੋਏ। ਸੱਚ ਜਾਣੋ ਕਿ ਦੰਗੇ ਸ਼ਬਦ ਕੀ ਕਹੀਏ, ਦੰਗਿਆਂ ਵਿੱਚ ਦੋ ਹੁੰਦੇ ਨੇ, ਇੱਕ ਸਾਜਿਸ਼ ਅਧੀਨ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਸੇ ਸਾਲ ਭੋਪਾਲ ਗੈਸ ਲੀਕ ਹੋਈ, ਹਜ਼ਾਰਾਂ ਲੋਕ ਮਰੇ। ਕੁਝ ਦਿਨ ਪਹਿਲਾਂ ਜਿਨ੍ਹਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਸੀ ਉਹੀ ਪੱਗਾਂ ਬੰਨ ਕੇ ਜਿਹੜੇ ਤੜਫਦੇ ਪਏ ਸਨ ਗੈਸ ਨਾਲ, ਉਹਨਾਂ ਨੂੰ ਬਚਾ ਬਚਾ ਕੇ ਬਾਹਰ ਆਪਣੇ ਲੰਗਰ ਵਿੱਚ ਲਿਆਉਂਦੇ ਪਏ ਸਨ। ਕੀ ਇਹ ਸਿੱਖ ਦਾ ਅੰਦਰ ਇੰਨਾ ਵਿਸ਼ਾਲ ਜਿਹੜਾ ਸਰਬੱਤ ਦਾ ਭਲਾ ਲੋਚਣ ਵਾਲਾ ਹੈ? ਆਓ ਅਸੀਂ ਵੀ ਇੱਕ ਅਰਦਾਸ ਕਰੀਏ ਕਿ ਦਾਤਾ ਜੀ ਤੁਸੀਂ ਮਿਹਰ ਕਰੋ, ਸਾਨੂੰ ਨਾਮ ਦੀ ਦਾਤ ਦਿਓ, ਨਾਮ ਵਿੱਚੋਂ ਚੜ੍ਹਦੀ ਕਲਾ ਹੋਵੇ, ਚੜ੍ਹਦੀ ਕਲਾ ਦੇ ਵਿੱਚੋਂ ਦਾਤਾ ਜੀ ਸਰਬੱਤ ਦਾ ਭਲਾ ਮੰਗਣ ਦੀ ਸਾਨੂੰ ਜਾਂਚ ਆ ਜਾਏ, ਭਾਣੇ ਵਿੱਚ ਰਹਿਣ ਦੀ ਜਾਂਚ ਆ ਜਾਏ। ਇਸੇ ਕਰਕੇ ਸਿੱਖ ਅਰਦਾਸ ਕਰਦਾ, ਸਭੇ ਜੀ ਸੰਭਾਲ, ਆਪਣੀ ਮਿਹਰ ਕਰ, ਅਨ ਪਾਣੀ ਮੁੱਚ ਉਪਾਏ। ਕਹਿਣ ਲੱਗੇ ਦੁੱਖ ਦਾਲਦ ਭੰਨ ਤਾਰ, ਮਿਹਰ ਕਰ, ਸਭੇ ਜੀਆਂ ਨੂੰ ਸੰਭਾਲ ਲੈ, ਆਪਣੀ ਮਿਹਰ ਕਰ, ਅਨ ਪਾਣੀ ਮੁੱਚ ਉਪਾਏ। ਆ ਮੁੱਚ ਦਾ ਉਸ ਹੁੰਦਾ ਬਹੁਤ ਜ਼ਿਆਦਾ, ਅਨ ਪਾਣੀ ਦਾ ਤੋਟਾ ਨਾ ਆਉਣ ਦੇਈ। ਦੁੱਖ ਦਾਲਦ ਭੰਨ ਤਾਰ, ਦੁੱਖ ਤੇ ਦਲਿੱਦਰਤਾ ਨੂੰ ਦੂਰ ਕਰਦੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ। ਕਹਿਣ ਲੱਗੇ ਅਰਦਾਸ ਸੁਣੀ ਦਾਤਾਰ, ਹੋਈ ਸ੍ਰਿਸ਼ਟ ਸਾਰ। ਜਦੋਂ ਅਰਦਾਸ ਸੁਣੀ ਗਈ ਕਿ ਸਰਬੱਤ ਦਾ ਭਲਾ ਕਰੀ, ਉਸੇ ਵੇਲੇ ਸਾਰੇ ਚਾਰ ਚੁਫੇਰੇ ਸ਼ਾਂਤੀ ਫੈਲ ਗਈ। ਮੇਰੇ ਕਹਿਣ ਤੋਂ ਮੁਰਾਦ ਸਿੱਖ ਦੀ ਅਰਦਾਸ ਦੀ ਸੰਪੂਰਨਤਾ ਹੀ ਤਾਂ ਹੈ ਜੇ ਸਰਬੱਤ ਦਾ ਭਲਾ ਲੋਚੇਗਾ। ਪਰ ਸਰਬੱਤ ਦਾ ਭਲਾ ਤਾਂ ਹੋਵੇਗਾ ਜੇ ਸਿਮਰਨ ਕਰੇਗਾ, ਸਿਮਰਨ ਕਰੇਗਾ, ਸਾਰਿਆਂ ਵਿੱਚ ਸਾਈਂ ਦਿਸੇਗਾ, ਭੈਣ ਭਰਾ ਨਜ਼ਰ ਆਉਣਗੇ, ਬੇਗਾਨਾ ਕੋਈ ਨਹੀਂ ਦਿਸੇਗਾ, ਦਵੈਸ਼ ਮਿਟੇਗੀ, ਸਾਰਿਆਂ ਵਿੱਚ ਜੋਤ ਨੂੰ ਤੱਕੇਗਾ, ਤੇ ਫਿਰ ਇਹਦੀ ਜ਼ਬਾਨ ਵੀ ਉੱਚੀ ਪੁਕਾਰ ਕੇ ਕਹੇਗੀ ਕਿ ਮੇਰੇ ਦਾਤਾ ਜੀ ਜਿਵੇਂ ਕਿਵੇਂ ਪਾਉਂਦਾ ਹੈ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਭਰੈ ਤਿੱਤੈ ਲਿਖੋ ਉਭਾਰ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰੀਆਂ, ਪਰ ਇਸ ਗੱਲ ਨੂੰ ਜ਼ਰੂਰ ਚੇਤੇ ਰੱਖਣਾ ਨਾਮ ਵਿੱਚੋਂ ਚੜ੍ਹਦੀ ਕਲਾ ਹੈ। ਚੜ੍ਹਦੀ ਕਲਾ ਭਾਣਾ ਮੰਨਣ ਦੀ ਜਾਚ ਦੱਸ ਦਈਏ, ਜਿਨ੍ਹਾਂ ਨੂੰ ਭਾਣੇ ਮੰਨਣੇ ਆ ਜਾਣ ਸੱਚ ਜਾਣੋ ਸਰਬੱਤ ਦਾ ਭਲਾ ਹੀ ਲੋਚਦੇ ਨੇ। ਕੱਲ ਨੂੰ ਇੱਥੇ ਜਿਵੇਂ ਆਪ ਜੀ ਨੂੰ ਦਰਸਾ ਵੀ ਦਿੱਤਾ ਹੈ ਸਕੱਤਰ ਸਾਹਿਬ ਨੇ ਕਿ ਵੈਸੇ ਮੈਂ ਖਿਮਾ ਮੰਗਣਾ ਕਿ ਕੱਲ 15 ਮਿੰਟ ਪਹਿਲਾਂ 7 ਤੋਂ 8 ਇੱਥੇ ਸ਼ੁਰੂ ਕਰਾਂਗੇ ਦੋਹਰਾ। ਇੱਛਾ ਸੀ ਕਿ ਜਿਹੜੇ ਦੋਹਰੇ ਅਸੀਂ ਪੜ੍ਹਨੇ ਹਾਂ, ਵੇਖੋ ਅੱਗੇ ਪਿੱਛੇ ਸ਼ਬਦ ਸਾਰੀਆਂ ਥਾਵਾਂ ਤੇ ਪੜ੍ਹੇ ਜਾਂਦੇ ਨੇ। ਮੈਂ ਸਿਰਫ ਆਧਾਰ ਬਣਾਇਆ ਪੰਥ ਪ੍ਰਵਾਨਤ ਮਰਿਆਦਾ ਨੇ ਕਿ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਲੇ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਾਂ ਮਿਲਾਂਗੇ ਬਚੇ ਸ਼ਰਨ ਜੋ ਹੋਏ, ਯਤਨ ਕਰਾਂਗੇ ਦੋਹਰੇ ਸੰਪੂਰਨ ਹੋ ਜਾਣ। ਉੱਥੇ ਸ਼ਾਮ ਨੂੰ ਜਾ ਕੇ ਬੋਲੇ ਸੋਨ ਹਾਲ ਜੈਕਾਰਾ ਕੀ ਹੈ, ਤੇ ਵਾਹਿਗੁਰੂ ਜੀ ਕੀ ਅਖੀਰ ਤੇ ਅਸੀਂ ਫਤਿਹ ਬੁਲਾਉਂਦੇ ਹਾਂ ਤੇ ਹੁਕਮਨਾਮਾ ਲੈਂਦੇ ਹਾਂ। ਇਹ 3 ਕੁਛ ਸੰਖੇਪ ਜੀਆਂ ਉੱਥੇ ਬੇਨਤੀਆਂ ਕਰਨੀਆਂ ਨੇ, ਤੇ ਨਾਲ ਹੀ ਉੱਥੇ ਅਰਦਾਸ ਦਾ ਜਿਹੜਾ ਸੇਵਾ ਮੇਰੇ ਸਾਹਿਬ ਨੇ ਲਈ ਹੈ ਨਾ, ਇਹਦੀ ਅਰਦਾਸ ਸ਼ੁਕਰਾਨੇ ਦੀ ਕਰਨੀ ਹੈ। ਦਾਤਾ ਜੀ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ ਕਿਆ ਜਾਣੂ ਕਿਚ ਹਰ ਕੀਆ ਭਇਓ ਕਬੀਰ, ਕਬੀਰ ਦਾਤਾ ਕੀਤਾ ਤੇ ਤੁਸੀਂ। ਉਹ ਉੱਥੇ ਕੱਲ ਨੂੰ 8:30 9:45 ਦੇ ਦਰਮਿਆਨ ਸ਼ਾਇਦ ਕਥਾ ਵਿਚਾਰ ਸ਼ੁਰੂ ਹੋਵੇਗੀ, ਆਪ ਸਾਰੇ ਸਹਿਯੋਗ ਦੇਣਾ। ਪਰਸੋਂ ਜਿਹੜਾ ਦੁਪਹਿਰ ਦਾ ਦੀਵਾਨ ਹੈ ਉਹਦੇ ਵਿੱਚ ਅਸੀਂ ਸਤਿਗੁਰੂ ਗੁਰੂ ਅਰਜਨ ਦੇਵ ਸੱਚ ਸਿਰਜਣਹਾਰ, ਗੁਰੂ ਅਰਜਨ ਵਿਟੋ ਕੁਰਬਾਨੀ, ਪਨ ਮਥੁਰਾ ਕਿਛ ਭੇਦ ਨਹੀਂ ਗੁਰੂ ਅਰਜੁਨ ਪ੍ਰਤੱਖ ਹਰ, ਉਹਨਾਂ ਦੇ ਜੀਵਨ ਉਹਨਾਂ ਦੀ ਸ਼ਹਾਦਤ ਦੀ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।